79 from Highway 401 in Napanee, Ahuji. Koi appointment nahi, drive through facility. Exit 579 from Highway 401 in Napanee. Quick Truck Lube, the one stop shop. 519-622-0660 ja quicktrucklube.com. QTL, because we care. Quick Truck Lube.
Sweet Factory di taggalli kujore. Tumma paya je chare paase. Tusi bhi aao. 1850 Albion Road in Rexdale. 416213-1165.
Je tusi immigration naal sambandhit kise vi tarah di jankari chahunde ho, apne pyara nu Canada vich magwana chahunde ho, ya fir itthe aaye ho te itthe pakke hon de mauke labhna chahunde ho, ya fir antarrashtri vidyarthi ho, PR vaste salah mashwara chahida hai, ta Wonder World Immigration de Marminder Khosa hor naal sampark karo. Jankari layi 647-646-3000 647-646-3000 Wonder World de Marminder Khosa ji.
Pizza Dipu da pizza, aye hai, oye hoy. Pizza Dipu te newly launched achari soya chaap te tandoori chaap pizza di variety zaroor try karo. Pizza Dipu te chaap lovers lay ina di signature malai achari ya tandoori chaap jado try karunge ta dile hi kahunga, aye hoy pehla kithe si? Pizza Dipu Canada vich hun 55 to vadh locations to tuhanu serve karde ne. Aaj hi aao te try karo veg ya non veg pizzas. Visit your nearest Pizza Dipu or order at pizzadipu.ca.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires mil dene.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 647 3888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਤੁਸੀਂ? ਲਓ ਜੀ, ਕੋਈ ਗੱਲ ਨਹੀਂ, ਫਿਰ ਠੀਕ ਠਾਕ ਹੀ ਰਹੋ ਤੁਸੀਂ। ਵੀਕਐਂਡ ਵੀ ਸ਼ੁਰੂ ਹੋ ਗਿਆ ਤੇ ਵੀਕਐਂਡ ਦੇ ਲਿਓ ਨਜ਼ਾਰੇ ਤੁਸੀਂ। ਆਪਾਂ 2 to 3 ਵਜੇ ਤੱਕ ਕਰਨੀਆਂ ਨੇ ਤੁਹਾਡੇ ਨਾਲ ਗੱਲਾਂ ਤੇ ਤੁਸੀਂ ਮੇਰੀਆਂ ਸੁਣਨੀਆਂ ਨੇ। ਜੇ ਤੁਸੀਂ ਆਪਣੀਆਂ ਸੁਣਾਉਣੀਆਂ ਹੋਣ ਤੇ ਫਿਰ ਤੁਸੀਂ 416-620-1778 ਦੇ ਉੱਤੇ ਕਰ ਲਿਓ ਸਾਨੂੰ ਕਾਲ ਤੇ ਅਸੀਂ ਜਿਹੜਾ ਕੁਛ ਵੀ ਤੁਸੀਂ ਕਹਿਣਾ ਉਹਨੂੰ ਔਨ ਦਾ ਏਅਰ ਕਰ ਦੇਣਾ। ਠੀਕ ਹੈ ਜੀ। ਮੈਂ ਕਈ ਵਾਰੀ ਨੰਬਰ ਦੇਣਾ ਭੁੱਲ ਜਾਂਦਾ, ਮੈਨੂੰ ਟੈਕਸਟ ਆਉਂਦੇ ਹੁੰਦੇ ਆ ਬਾਅਦ ਦੇ ਵਿੱਚ, ਕਹਿੰਦੇ ਭਾਜੀ ਨੰਬਰ ਤਾਂ ਦੱਸਦਿਆ ਕਰੋ ਰੇਡੀਓ ਸਟੇਸ਼ਨ ਦਾ। ਦੇਖੋ ਜੀ, ਕਾਲ ਕਰਨ ਲਈ ਨੰਬਰ ਸਵੇਰ ਤੋਂ ਸ਼ਾਮ ਤੱਕ ਕੋਈ ਮਰਜ਼ੀ ਪ੍ਰੋਗਰਾਮ ਹੋਵੇ 416-620-1778 ਇੱਕੋ ਹੀ ਫੋਨ ਨੰਬਰ ਹੁੰਦਾ, ਇਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਜਦੋਂ ਤੁਸੀਂ ਕਾਲ ਕਰਨੀ ਆ ਤੇ ਤੁਹਾਡੇ ਜਿਹੜੇ ਵਡਮੁੱਲੇ ਵਿਚਾਰ ਨੇ ਅਸੀਂ ਏਅਰ ਦੇ ਉੱਤੇ ਕਰ ਦਿੰਦੇ ਹਾਂ, ਉਵੇਂ ਅਸੀਂ ਨਹੀਂ ਦੇਖਦੇ ਵੀ ਤੁਸੀਂ ਕੌਣ ਹੋ, ਕਿਹੋ ਜਿਹੇ ਤੁਹਾਡੇ ਵਿਚਾਰ ਨੇ। ਬਸ ਅਸੀਂ ਇੱਕੋ ਹੀ ਬੇਨਤੀ ਕਰਦੇ ਹੁੰਦੇ ਹਾਂ ਵੀ ਸਭਿਅਕ ਸ਼ਬਦਾਵਲੀ ਜਿਹੜੀ ਹੁੰਦੀ ਆ, ਭਾਸ਼ਾ ਜਿਹੜੀ ਉਹ ਠੀਕ ਤੁਹਾਡੀ ਹੋਣੀ ਚਾਹੀਦੀ ਆ। ਡਜ਼ਨਟ ਮੈਟਰ ਤੁਸੀਂ ਹੋਸਟ ਨਾਲ ਸਹਿਮਤ ਹੋ, ਸਰਕਾਰ ਨਾਲ ਅਸਹਿਮਤ ਹੋ, ਜਾਂ ਸਹਿਮਤ ਹੋ ਜਾਂ ਅਸਹਿਮਤ ਹੋ, ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਓਪੀਨੀਅਨ ਕੀ ਹੈ, ਬਸ ਥੋੜੇ ਸ਼ਬਦਾਂ ਦੇ ਵਿੱਚ, ਕਿਉਂਕਿ ਸਮਾਂ ਬੜਾ ਕੀਮਤੀ ਹੈ ਜੀ। ਅੱਗੇ ਵੀ ਕਾਲਰਸ ਹੁੰਦੇ ਨੇ, ਇਸ ਕਰਕੇ ਬਾਅਦ ਵਾਲੇ ਕਾਲਰਸ ਫਿਰ ਉਹ ਥੋੜਾ ਜਿਹਾ ਨਾਰਾਜ਼ ਤੇ ਨਿਰਾਸ਼ ਹੋ ਕੇ ਉਹ ਕਾਲ ਹੀ ਡਰੋਪ ਕਰ ਜਾਂਦੇ ਆ, ਹੈਨਾ। ਇਸ ਕਰਕੇ ਥੋੜੇ ਸ਼ਬਦਾਂ ਦੇ ਵਿੱਚ ਕੁਛ ਮਰਜ਼ੀ ਕਹੋ, ਜ਼ਿਆਦਾ ਸ਼ਬਦਾਂ ਚ ਬੋਲ ਲਓ ਕੋਈ ਨੀ, 15 ਮਿੰਟ ਵੀ ਗੱਲ ਕਰ ਲਓ ਜੇ ਕਰਨੀ ਹੈ ਤੁਹਾਡੀ ਗੱਲ ਚ ਵਜ੍ਹਾ ਨਾ। ਆਪਣੀ ਗੱਲ ਨੂੰ ਪੂਰਾ ਐਕਸਪਲੇਨ ਕਰੋ, ਹੈਨਾ, ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਕਈ ਵਾਰੀ ਹੋਸਟ ਨਾਲ ਤੁਹਾਡੇ ਮਤਭੇਦ ਹੁੰਦੇ, ਕੋਈ ਗੱਲ ਨੀ ਜੀ, ਇਹ ਦੁਨੀਆ ਆਈ ਚੱਲਦੀ ਹੈ। ਸਗੋਂ ਜੇ ਦੇਖਿਆ ਜਾਵੇ ਇਹ ਮਤਭੇਦ ਨੇ ਜਿਹੜੇ ਇਹ ਹੀ ਦੁਨੀਆ ਨੂੰ ਚਲਾਉਂਦੇ ਨੇ। ਜੇ ਸਾਰੀ ਦੁਨੀਆ ਇੱਕੋ ਜਿਹੀ ਹੋ ਜਾਵੇ ਤਾਂ ਫਿਰ ਕੀ ਬਣੇ? ਬਾਗ ਚ ਜਾਂਦੇ ਹੋ ਸਾਰੇ ਗੁਲਾਬੀ ਫੁੱਲ ਹੀ ਹੋਣ ਤੇ ਫਿਰ ਕੀ ਬਣੇ ਦੋਸਤੋ? ਜੇ ਤੁਸੀਂ ਰੋਟੀ ਖਾਣੀ ਹੋਵੇ ਸਾਰਾ ਦਿਨ ਕਣਕ ਹੀ ਖਾਈ ਜਾਓ, ਫਿਰ ਕੀ ਬਣੇ? ਡਾਇਵਰਸਿਟੀ ਚਾਹੀਦੀ ਆਪਾਂ ਕਹਿੰਦੇ ਹਾਂ, ਹਨਾ। ਜਦੋਂ ਆਪਾਂ ਵਿਗਿਆਨ ਦੀ ਗੱਲ ਕਰਦੇ ਨਾ, ਵਿਗਿਆਨ ਪੜ੍ਹਦੇ ਹਾਂ ਤੇ ਹਾਲ ਦੀ ਘੜੀ ਜਿਹੜਾ ਸਭ ਤੋਂ ਜਿਹੜੀ ਕ੍ਰੈਡੀਬਲ ਥਿਊਰੀ ਆ ਹੁਣ ਤੱਕ, ਉਹ ਇਹ ਕਹਿੰਦੀ ਆ ਵੀ ਜਿਹੜਾ ਮਾਦਾ ਜਿਹੜਾ ਜਿਹਨੂੰ ਤੁਸੀਂ ਕਹਿੰਦੇ ਹੋ ਪਦਾਰਥ ਕਹਿ ਲਓ, ਐਲੀਮੈਂਟ ਆ ਜਿਹੜਾ ਮਾਦਾ ਜਿਹੜਾ ਹੈਗਾ, ਇਹਦਾ ਸਭ ਤੋਂ ਛੋਟੇ ਤੋਂ ਛੋਟਾ ਯੂਨਿਟ ਆ ਜਿਹੜਾ ਉਹ ਐਟਮ ਆ, ਜਿਹਦੇ ਵਿੱਚ ਸੇਮ ਪ੍ਰੋਪਰਟੀਜ਼ ਹੁੰਦੀਆਂ ਉਸ ਮਾਦੇ ਵਾਲੀਆਂ, ਉਸ ਐਲੀਮੈਂਟ ਵਾਲੀਆਂ। ਐਟਮ ਨੂੰ ਵੀ ਜਦੋਂ ਤੁਸੀਂ ਤੋੜ ਕੇ ਵੇਖਦੇ ਹੋ, ਕਹਿੰਦੇ ਉਹਦੇ ਬਾਹਰ ਕਹਿੰਦੇ ਇਲੈਕਟ੍ਰੋਨ ਘੁੰਮਦੇ ਹੁੰਦੇ ਆ, ਉਹ ਨੈਗੇਟਿਵਲੀ ਚਾਰਜਡ ਹੁੰਦੇ ਨੇ, ਤੇ ਉਹਦਾ ਸੈਂਟਰ ਆ ਜਿਹੜਾ ਨਿਊਕਲੀਅਸ, ਉਹਦੇ ਚ ਪ੍ਰੋਟੋਨ ਪੋਜ਼ਿਟਿਵਲੀ ਚਾਰਜਡ ਹੁੰਦੇ ਨੇ। ਉਹ ਦੋਨੇ ਦੇਖ ਲਓ, ਇੱਕ ਪੋਜ਼ਿਟਿਵ ਆ ਇੱਕ ਨੈਗੇਟਿਵ ਆ, ਲਾ ਲਓ ਅੰਦਾਜ਼ਾ ਕੁਦਰਤ ਦੇ ਵਿੱਚ ਵੀ ਉਹ ਬੈਲੈਂਸ ਹੀ ਤਾਂ ਕਰਕੇ ਰੱਖਿਆ ਹੋਇਆ। ਇਸ ਕਰਕੇ ਵਿਚਾਰ ਦਾ ਵਿਰੋਧੀ ਵਿਚਾਰ, ਇਸ ਤਰ੍ਹਾਂ ਦੁਨੀਆ ਤਰੱਕੀ ਕਰਦੀ, ਐਗਜ਼ਿਸਟੈਂਸ ਇਸ ਕਰਕੇ ਖੜੀ ਹੈ, ਹੈਨਾ। ਖੈਰ ਸਾਇੰਸ ਦੀ ਗੱਲ ਆ, ਨੇਚਰ ਦੀ ਗੱਲ ਆ, ਫਿਰ ਆਪਾਂ ਡਿਟੇਲ ਦੇ ਵਿੱਚ ਫਿਰ ਕਿਤੇ ਕਰਾਂਗੇ, ਹੈਨਾ। ਵਿਰੋਧ ਵਿਕਾਸ ਜਿਹਨੂੰ ਕਹਿੰਦੇ ਆ, ਵਿਰੋਧ ਦੇ ਨਾਲ ਵਿਕਾਸ ਹੁੰਦਾ, ਪਰ ਵਿਰੋਧ ਦਾ ਵਿਕਾਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਐਵੇਂ ਕਿਸੇ ਨੇ ਗੱਲ ਕੀਤੀ ਆ ਤੇ ਡੰਡਾ ਚੱਕ ਕੇ ਖੜੇ ਹੋ ਜਾਓ, ਮੈਂ ਤਾਂ ਤੇਰਾ ਵਿਰੋਧ ਕਰਨਾ, ਹੈਨਾ। ਆਏ ਨੀ ਕਿਸੇ ਡਿਫਰੈਂਟ ਕੰਟੈਕਸਟ ਦੇ ਵਿੱਚ, ਮਤਲਬ ਇਹ ਗੱਲ ਮੈਂ ਕਹਿ ਰਿਹਾ ਵੀ ਵਿਰੋਧ ਨਾਲ ਵਿਕਾਸ ਹੁੰਦਾ, ਵਿਰੋਧ ਨਾਲ ਵਿਕਾਸ ਹੋਰ ਹੁੰਦਾ। ਜਦੋਂ ਤੁਸੀਂ ਕੁਐਸਚਨ ਕਰਦੇ ਹੋ, ਹੈਨਾ, ਕਿ ਕੋਈ ਧਾਰਨਾ ਹੈਗੀ ਆ, ਕੋਈ ਕੋਈ ਗੱਲ ਆ, ਕੋਈ ਚੱਲ ਰਹੀ ਕਿਸੇ ਦਾ ਓਪੀਨੀਅਨ ਆ, ਜਦੋਂ ਤੁਸੀਂ ਦੂਸਰੇ ਐਂਗਲ ਤੋਂ ਉਹ ਗੱਲ ਕਰਦੇ ਹੋ ਤਾਂ ਉਹ ਪਾਸਾ ਵੀ ਕਲੀਅਰ ਹੋ ਜਾਂਦਾ। ਕਈ ਵਾਰੀ ਹਰੇਕ ਦਾ ਦੇਖੋ ਬਚਪਨ ਤੋਂ ਲੈ ਕੇ ਜਦੋਂ ਵੱਡਾ ਹੁੰਦਾ ਬੰਦਾ ਉਹਦੇ ਦਿਮਾਗ ਦੀਆਂ ਵਿੰਡੋਜ਼, ਦਿਮਾਗ ਦੇ ਵਿੱਚ ਉਹਦੇ ਨਿਊਰੋਨ ਕਨੈਕਸ਼ਨ ਅਲੱਗ ਅਲੱਗ ਤਰ੍ਹਾਂ ਦੇ ਬਣੇ ਹੁੰਦੇ ਆ। ਕਈ ਵਾਰੀ ਆਪਾਂ ਨੂੰ ਤਸਵੀਰ ਦਾ ਦੂਜਾ ਪਾਸਾ ਤਾਂ ਪਤਾ ਹੀ ਨਹੀਂ ਹੁੰਦਾ, ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਆਹ ਗੱਲ ਤਾਂ ਸਾਡੇ ਧਿਆਨ ਚ ਹੀ ਨਹੀਂ ਆਈ। ਉਹਦਾ ਮਤਲਬ ਇਹ ਹੈ ਬਈ ਉਹ ਡਾਇਮੈਂਸ਼ਨ ਸਾਨੂੰ ਉਸ ਗੱਲ ਦੀ ਪਤਾ ਨਹੀਂ ਸੀ, ਜਾਂ ਅਸੀਂ ਉਸ ਕੰਟੈਕਸਟ ਬਾਰੇ ਗੱਲ ਨਹੀਂ ਸੀ ਕਰ ਰਹੇ, ਹੈਨਾ। ਤੇ ਸਾਨੂੰ ਜਿਹੜੇ ਪਲੇਟਫਾਰਮ ਤੇ ਖੜ ਕੇ ਬੰਦਾ ਗੱਲ ਕਰ ਰਿਹਾ ਹੁੰਦਾ, ਹੈਨਾ, ਅਸੀਂ ਜਿਹੜੀ ਡਾਇਮੈਂਸ਼ਨ ਚ ਗੱਲ ਕਰ ਰਿਹਾ ਹੁੰਦਾ, ਜਿਹੜੇ ਐਂਗਲ ਤੋਂ ਗੱਲ ਕਰ ਰਿਹਾ ਹੁੰਦਾ, ਅਸੀਂ ਕਿਸੇ ਹੋਰ ਐਂਗਲ ਤੋਂ ਸਮਝ ਲੈਣਾ। ਇਸ ਕਰਕੇ ਬਹੁਤ ਵੱਡੇ ਭਰਮ ਭੁਲੇਖੇ ਵੀ ਪੈ ਜਾਂਦੇ ਆ, ਵੱਡੇ ਵੱਡੇ ਵਿਦਵਾਨਾਂ ਚ ਪੈ ਜਾਂਦੇ ਆ। ਕਈ ਵਾਰੀ ਗੱਲ ਉਹੋ ਹੀ ਹੁੰਦੀ ਆ, ਗੱਲ ਕਹਿਣ ਦਾ ਤਰੀਕਾ, ਕਹਿਣ ਦਾ ਲਹਿਜ਼ਾ ਜਿਹਨੂੰ ਕਹਿੰਦੇ ਆ ਉਹ ਹੋਰ ਹੁੰਦਾ, ਤੇ ਬਾਅਦ ਚ ਪਤਾ ਲੱਗਦਾ ਵੀ ਜਦੋਂ ਦੋਨੇ ਪੱਖਾਂ ਤੋਂ ਜਿਹੜੀ ਗੱਲਬਾਤ ਕੀਤੀ ਜਾਵੇ, ਹੈਨਾ, ਤੇ ਉਹਦਾ ਵਿਰੋਧੀ ਪੱਖ ਵੀ ਲਿਆ ਜਾਵੇ, ਤੇ ਉਹ ਫਿਰ ਸਾਡੀ ਸਮਝ ਦੇ ਵਿੱਚ ਨਾ ਪ੍ਰੋੜਤਾ ਆ ਜਾਂਦੀ ਆ, ਹੈਨਾ, ਸਾਡੀ ਸਮਝ ਫਿਰ ਮੈਚਿਓਰਿਟੀ ਆ ਜਾਂਦੀ ਆ। ਇਸ ਕਰਕੇ ਡਿਫਰੈਂਟ ਓਪੀਨੀਅਨ ਹੋਵੇ ਤਾਂ ਜ਼ਰੂਰ ਗੱਲਬਾਤ ਕਰੋ, ਜੇ ਸੇਮ ਓਪੀਨੀਅਨ ਹੈ ਕੋਈ ਗੱਲ ਨਹੀਂ, ਫਿਰ ਆਰਾਮ ਨਾਲ ਸੁਣਦੇ ਰਹੋ ਜਾਂ ਆਪਣੀਆਂ ਸੁਣਾਉਂਦੇ ਰਹੋ। ਲਓ ਜੀ, ਅੱਜ ਕਹਿੰਦੇ ਬੜਾ ਮਹਾਨ ਦਿਨ ਆ, ਇਹ ਸ਼ੁਰੂ ਤੋਂ ਸੁਣਦੇ ਆਏ ਆ, ਜਦੋਂ ਤੋਂ ਜੰਮੇ ਆ ਕੰਨਾਂ ਦੇ ਵਿੱਚ ਧੱਕੇ ਦੇ ਨਾਲ ਕਹਿੰਦੇ ਜੀ ਆਹ ਕੁਛ ਕੁ ਮਹਾਨ ਦਿਨ ਹੁੰਦੇ ਨੇ, ਉਹਨਾਂ ਦੇ ਵਿੱਚੋਂ ਦੋ ਮਹਾਨ ਦਿਨ ਨੇ, ਇੱਕ 26 ਜਨਵਰੀ, ਇੱਕ 15 ਅਗਸਤ। ਅੱਜ 15 ਅਗਸਤ ਦਾ ਦਿਨ ਆ ਜੀ, ਕਹਿੰਦੇ ਬਹੁਤ ਮਹਾਨ ਦਿਨ ਆ। ਉਹ ਮਹਾਨ ਦਿਨ ਇਸ ਕਰਕੇ ਆ ਕਿਉਂਕਿ ਭਾਰਤ ਦੀ ਵਸੋਂ ਵੱਧ ਆ, ਹੈਨਾ, ਤੇ ਇਹ ਭਾਰਤ ਦਾ ਕਹਿੰਦੇ ਆਜ਼ਾਦੀ ਦਿਵਸ ਆ। ਆਪਾਂ ਫਿਰ ਭਾਰਤ ਤੋਂ ਆਏ ਆ, ਇਸ ਕਰਕੇ ਕਹਿੰਦੇ ਜੀ ਇਹ ਤੁਹਾਡਾ ਆਜ਼ਾਦੀ ਦਿਵਸ ਆ, ਤੇ ਤੁਸੀਂ ਇਹਨੂੰ ਮਨਾਉਣਾ ਜੀ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਉਹ ਗਾਣੇ ਗੁਣੇ ਜੇ ਕੀ ਕਹਿੰਦੇ ਆ ਉਹਨੂੰ, ਸੱਚ ਕੁਝ ਇਸ ਤਰ੍ਹਾਂ ਦੇ ਸ਼ਬਦ ਜੋੜ, ਕਵਿਤਾਵਾਂ, ਕੁਝ ਨੈਸ਼ਨਲ ਐਂਥਮ, ਰਾਸ਼ਟਰੀ ਗੀਤ, ਕੁਝ ਹੋਰ ਗੱਲਾਂ ਦੇਸ਼ ਭਗਤੀ ਦੀਆਂ ਕੀਤੀਆਂ ਜਾਂਦੀਆਂ, ਬਹਾਦਰੀ ਦੇ ਗੁਣ ਗਾਏ ਜਾਂਦੇ ਨੇ। ਚੰਗੀ ਗੱਲ ਆ ਜੀ, ਬਹਾਦਰੀ ਦੇ ਗੁਣ ਗਾਉਣੇ ਚਾਹੀਦੇ ਆ, ਤੇ ਪਰ ਅਗੇਨ ਤਸਵੀਰ ਦਾ ਦੂਜਾ ਪਾਸਾ, ਦੋਨੇ ਗੱਲਾਂ ਨੂੰ ਖਿਆਲ ਚ ਰੱਖਣਾ ਚਾਹੀਦਾ ਆਪਾਂ, ਕਿਉਂਕਿ ਪੰਜਾਬੀ ਆ ਦੋਸਤੋ। ਤੇ 15 ਅਗਸਤ 1947 ਨੂੰ ਕਹਿੰਦੇ ਜਦੋਂ ਇਸ ਦਾ ਐਲਾਨ ਹੋਇਆ ਸੀਗਾ, ਤੇ ਉਦੋਂ ਹੀ ਕਹਿੰਦੇ ਪੰਜਾਬ ਨੂੰ ਤੇ ਬੰਗਾਲ ਨੂੰ ਵੰਡ ਦਿੱਤਾ ਗਿਆ ਸੀ, ਤੇ ਪੰਜਾਬੀ ਤੇ ਬੰਗਾਲੀ ਇਹਨੂੰ ਡਿਫਰੈਂਟ ਐਂਗਲ ਤੋਂ ਦੇਖਦੇ ਨੇ ਇਸ ਦਿਨ ਨੂੰ, ਹਾਲਾਂਕਿ ਦੇਸ਼ ਦੇ ਬਾਕੀ ਲੋਕ ਵੀ ਦੇਖਦੇ ਨੇ, ਹੈਨਾ। ਇਸ ਆਜ਼ਾਦੀ ਦੇ ਵਿੱਚੋਂ ਕਿਹਨੂੰ ਕੀ ਮਿਲਿਆ, ਤੁਸੀਂ ਧੱਕੇ ਨਾਲ ਤਾਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਮੁਬਾਰਕਾਂ ਦਿਓ, ਹੈਨਾ। ਕਿਸੇ ਦੇਖੋ ਕੋਈ ਐਗਰੀਮੈਂਟ ਹੁੰਦਾ, ਸਪੋਜ਼ ਅਲੱਗ ਅਲੱਗ ਧਿਰਾਂ ਨੇ, ਉਸ ਐਗਰੀਮੈਂਟ ਦੇ ਵਿੱਚ ਕਿਹਨੂੰ ਫਾਇਦਾ ਹੋਇਆ, ਕਿਹਨੂੰ ਨੁਕਸਾਨ ਹੋਇਆ, ਉਹਨਾਂ ਨੇ ਆਪੋ ਆਪਣੇ ਐਂਗਲ ਤੋਂ ਦੇਖਣਾ। ਇਹ ਆਜ਼ਾਦੀ ਦਾ ਜਿਹੜਾ ਐਗਰੀਮੈਂਟ ਹੋਇਆ, ਇਹਦੇ ਵਿੱਚੋਂ ਭਾਰਤ ਦੇ ਆਮ ਲੋਕਾਂ ਨੂੰ ਕੀ ਮਿਲਿਆ, ਤਕੜੇ ਲੋਕਾਂ ਨੂੰ ਕੀ ਮਿਲਿਆ, ਪੋਲੀਟੀਸ਼ੀਅਨ ਨੂੰ ਕੀ ਮਿਲਿਆ, ਇਹ ਤੁਸੀਂ ਐਂ ਤਾਂ ਕਹਿ ਨਹੀਂ ਸਕਦੇ ਵੀ ਕੋਈ ਵੀ ਐਗਰੀਮੈਂਟ ਲੈ ਲਓ ਤੁਸੀਂ, ਕੋਈ ABC ਕੋਈ ਐਗਰੀਮੈਂਟ ਹੋਇਆ ਹੋਵੇ, ਜਿਹੜੀਆਂ ਐਗਰੀਮੈਂਟ ਦੇ ਵਿੱਚ ਧਿਰਾਂ ਨੇ ਜਿਨ੍ਹਾਂ ਨੂੰ ਫਾਇਦਾ ਹੋਇਆ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਸਾਨੂੰ ਫਾਇਦਾ ਹੋਇਆ, ਤੇ ਜਿਹਨੂੰ ਨਿਕਲਿਆ ਹੀ ਕੁਛ ਨਹੀਂ ਉਹ ਐਵੇਂ ਹੀ ਗੁਣ ਗਾਈ ਜਾਵੇ, ਤੇ ਉਹਨੂੰ ਸਿਆਣਾ ਕੌਣ ਕਹੂਗਾ। ਜਦੋਂ ਤੁਸੀਂ ਇਹਦਾ ਡੂੰਘਾ ਅਨੈਲਿਸਿਸ ਕਰੋਗੇ, ਐਗਰੀਮੈਂਟ ਜਿਹੜਾ ਆਜ਼ਾਦੀ ਦਾ ਹੋਇਆ ਸੀ, ਬਹੁਤ ਗੱਲਾਂ ਤੁਹਾਡੇ ਧਿਆਨ ਚ ਆ ਜਾਣਗੀਆਂ। ਮੈਂ ਕਹਿੰਦਾ ਜੀ ਇਹ ਵੀ ਗੱਲ ਛੱਡ ਦੋ, ਤੁਸੀਂ ਇਹ ਐਗਰੀਮੈਂਟ ਬਾਰੇ ਗੱਲ ਹੀ ਨਾ ਕਰੋ, ਤੁਸੀਂ ਇਹ ਵੇਖੋ ਵੀ ਮੌਜੂਦਾ ਦੌਰ ਦੇ ਵਿੱਚ ਉਸ ਦੇਸ਼ ਚੋਂ ਅਸੀਂ ਆਏ ਹਾਂ, ਕੁਦਰਤੀ ਤੌਰ ਤੇ ਸਾਡੇ ਜਿਹੜੇ ਜਜ਼ਬਾਤ ਨੇ ਉਸ ਦੇਸ਼ ਦੇ ਨਾਲ ਆ, ਉਸ ਦੇਸ਼ ਦੀ ਮਿੱਟੀ ਦਾ ਖਾ ਕੇ ਆਪਾਂ ਵੱਡੇ ਹੋਏ ਹਾਂ, 20-22 ਸਾਲ ਰਹੇ ਹਾਂ ਉੱਥੇ, ਹੈਨਾ। ਹੁਣ ਵੀ ਕਦੋਂ ਕਦੇ ਇੰਡੀਆ ਤੋਂ ਕੋਈ ਚੰਗੀ ਖਬਰ ਆਉਂਦੀ ਆ ਤੇ ਸਾਨੂੰ ਖੁਸ਼ੀ ਹੁੰਦੀ ਆ ਉਸ ਗੱਲ ਦੀ, ਪਰ ਇੰਡੀਆ ਦੇ ਨਾਲ ਨਾਲ ਅਸੀਂ ਪੰਜਾਬੀ ਵੀ ਹਾਂ। ਵੱਡੀ ਗੱਲ ਉਹ 15 ਅਗਸਤ ਦਾ ਦਿਨ ਆ ਜਿਹੜਾ ਉਹ ਭੁੱਲਦਾ ਨਹੀਂ, ਆ ਜੇ ਇੱਕ ਪੀੜ੍ਹੀ ਪਹਿਲਾਂ ਦੀਆਂ ਗੱਲਾਂ ਨੇ, ਸਾਡੇ ਬਜ਼ੁਰਗ ਨੇ ਜਿਹੜੇ ਉਹ ਉਦੋਂ ਬੱਚੇ ਸੀਗੇ, ਸਾਡੇ ਮਾਂ ਪਿਓ ਉਦੋਂ ਬੱਚੇ ਸੀ, ਤੇ ਕਈਆਂ ਨੇ ਆਪਦੇ ਦਾਦਾ ਦਾਦੀ ਵੀ ਵੇਖੇ ਹੋਣੇ ਆ ਜਿਨ੍ਹਾਂ ਨੇ ਸਾਰਾ ਕੁਝ ਪਿੰਡੇ ਤੇ ਹੰਢਾਇਆ ਸੀ। ਮਤਲਬ ਤੁਸੀਂ ਜਿਉਂਦੇ ਜਾਗਦੇ ਕੋਈ ਲੱਖਾਂ ਦੀ ਗਿਣਤੀ ਦੇ ਵਿੱਚ ਬੰਦੇ, ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਇੱਥੋਂ ਉੱਠ ਕੇ ਤੁਸੀਂ ਉੱਧਰ ਜਾਓ ਤੇ ਉੱਧਰੋਂ ਉੱਠ ਕੇ ਇੱਧਰ ਆਓ, ਕਦੇ ਕਲਪਨਾ ਕਰਕੇ ਵੇਖਿਓ ਵੀ ਕੀ ਬੀਤਦੀ ਹੋਊਗੀ। ਤੁਸੀਂ ਸਾਲ ਬਾਅਦ ਐਰੋਪਲੇਨ ਦੀ ਟਿਕਟ ਲੈ ਕੇ ਇੰਡੀਆ ਪਹੁੰਚ ਜਾਂਦੇ ਹੋ, ਸਿਰਫ ਮਾਨਸਿਕ ਸੰਤੁਸ਼ਟੀ ਲਈ ਵੀ ਸਾਨੂੰ ਸਾਡਾ ਪਿੰਡ ਸਾਡਾ ਸ਼ਹਿਰ ਸਾਡੇ ਦੋਸਤ ਮਿੱਤਰ ਜਿਹੜੇ ਉੱਥੇ ਆ ਉੱਥੇ ਆਪਾਂ ਵੇਖ ਆਈਏ ਜਾ ਕੇ ਤੇ ਉਹ ਜਿਹੜੇ ਲੱਖਾਂ ਲੋਕ ਜਿਨ੍ਹਾਂ ਦੇ ਘਰ ਬਾਰ ਜਿਹੜੇ ਪਾਕਿਸਤਾਨ ਵਾਲੇ ਹੁਣ ਕਿਹਾ ਜਾਂਦਾ ਮੌਜੂਦਾ ਪਾਕਿਸਤਾਨ ਪੱਛਮੀ ਪੰਜਾਬ ਲਹਿੰਦਾ ਪੰਜਾਬ ਉਹਨਾਂ ਦੇ ਘਰ ਬਾਰ ਚੜ੍ਹਦੇ ਪੰਜਾਬ ਚ ਰਹਿ ਗਏ ਤੇ ਚੜ੍ਹਦੇ ਆਣ ਦੇ ਲਹਿੰਦੇ ਚ ਰਹਿ ਗਏ। ਮੈਂ ਕਾਫੀ ਸਾਰਾ ਲਿਟਰੇਚਰ ਪੜ੍ਹਿਆ ਜਿਹਦੇ ਵਿੱਚ ਉਹ ਕਹਾਣੀਆਂ ਨੇ ਵੀ ਕਿਵੇਂ ਬਜ਼ੁਰਗ ਔਰਤ ਤੇ ਬਜ਼ੁਰਗ ਬੰਦਾ ਜਿਨ੍ਹਾਂ ਦਾ ਘਰ ਉਸ ਲਕੀਰ ਜਿਹੜੀ ਧੱਕੇ ਨਾਲ ਖਿੱਚ ਦਿੱਤੀ ਗਈ ਸੀ ਉਸ ਤੋਂ ਦੂਸਰੇ ਪਾਸੇ ਆ ਤੇ ਮਰਦੇ ਦਮ ਤੱਕ ਉਹਨਾਂ ਦੇ ਮਨ ਚ ਕਿਵੇਂ ਹੁੰਦਾ ਸੀ ਵੀ ਕਾਸ਼ ਮੈਨੂੰ ਇੱਕ ਝਲਕ ਮਿਲ ਜੇ ਮੇਰੇ ਪਿੰਡ ਦੀ ਮੇਰੇ ਉਹ ਖੇਤਾਂ ਦੀ ਮੇਰੇ ਉਹ ਘਰ ਦੀ ਕਾਸ਼ ਮੈਂ ਉਹ ਮੇਰੇ ਨਾਲ ਜਿਹੜੇ ਬੱਚੇ ਖੇਡਦੇ ਹੁੰਦੇ ਸੀ ਜਿਹੜੇ ਹੁਣ ਬੁੜੇ ਹੋ ਗਏ ਕਈ ਮਰ ਵੀ ਗਏ ਉਹਨਾਂ ਚੋਂ ਜੇ ਕੋਈ ਜਿਉਂਦਾ ਤਾਂ ਮੈਂ ਉਹਨੂੰ ਵੇਖ ਸਕਾਂ। ਉਹ ਇਹ ਰੀਝ ਇਹ ਇੱਛਾ ਮਨ ਚ ਲੈ ਕੇ ਹੀ ਮਰ ਗਏ ਤਾਂ ਇਸ ਕਰਕੇ ਪੰਜਾਬੀ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਸਮਝ ਆ ਇਸ ਸੋ ਕਾਲਡ ਆਜ਼ਾਦੀ ਬਾਰੇ ਕੁਝ ਹੋਰ ਆ। ਵੈਸੇ ਮੈਂ ਕੁਝ ਲੋਕ ਨੇ ਜਿਹੜੇ ਖੁਸ਼ ਵੀ ਨੇ ਵੱਡੀ ਗਿਣਤੀ ਚ ਹੋ ਸਕਦੇ ਨੇ। ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ ਉਹ ਕਹਿੰਦੇ ਜੀ ਚਲੋ ਜਿਹੜਾ ਕੁਝ ਹੋ ਗਿਆ ਅਸੀਂ ਪਿੱਛੇ ਨਹੀਂ ਜਾ ਸਕਦੇ। ਪਰ ਜਿਹੜੇ ਰਿਜ਼ਲਟ ਨਿਕਲ ਰਹੇ ਨੇ ਜਿਹੜਾ ਪ੍ਰੈਜ਼ੈਂਟ ਆ ਵਰਤਮਾਨ ਆ ਜਿਹੜਾ ਵਰਤਮਾਨ ਜਿਹੜਾ ਹੈ ਇੱਕ ਸਿਆਣੇ ਕਹਿੰਦੇ ਨੇ ਵਰਤਮਾਨ ਆ ਜਿਹੜਾ ਉਹਦੀ ਜਿਹੜੀ ਨਿਉਂ ਆ ਨਾ ਜਿਹੜੀ ਉਹਦੀ ਜੜ ਆ ਜਿਹਦੀ ਫਾਊਂਡੇਸ਼ਨ ਆ ਉਹ ਪਾਸਟ ਦੇ ਵਿੱਚ ਪਈ ਹੁੰਦੀ ਹੈ ਵੀ ਜੇ ਸਾਡਾ ਵਰਤਮਾਨ ਦੇ ਵਿੱਚ ਠੀਕ ਤਰੀਕੇ ਨਾਲ ਜ਼ਿੰਦਗੀ ਨਹੀਂ ਜਿਉਈ ਜਾ ਰਹੀ ਤੇ ਵਰਤਮਾਨ ਚ ਗੜਬੜ ਹੋ ਰਹੀ ਹੈ ਇਹਦੀਆਂ ਜੜਾਂ ਪਾਸਟ ਦੇ ਵਿੱਚ ਨੇ ਇਹਦਾ ਮਤਲਬ ਪਾਸਟ ਦਾ ਜਿਹੜਾ ਡਿਸੀਜਨ ਗਲਤ ਹੋਊਗਾ। ਹੁਣ ਆਪਾਂ ਛੋਟੀਆਂ ਛੋਟੀਆਂ ਧਾਰਨਾ ਲੈ ਕੇ ਗੱਲਾਂ ਕਰਨੀਆਂ ਨੇ ਠੀਕ ਆ ਝੰਡੇ ਜਿੰਨੇ ਮਰਜ਼ੀ ਚਲਾਈ ਜਾਓ ਤੁਸੀਂ ਪ੍ਰਚਾਰ ਜਿੰਨਾ ਮਰਜ਼ੀ ਕਰੀ ਜਾਓ ਸ਼ਰਧਾਂਜਲੀਆਂ ਜਿੰਨੀਆਂ ਮਰਜ਼ੀ ਦੇਈ ਜਾਓ ਤੁਸੀਂ ਪਰ ਕੁਝ ਠੋਸ ਤੱਥ ਨੇ ਬਈ ਆਹ ਜਿਹੜੀ 1947 ਤੋਂ ਲੈ ਕੇ ਹੁਣ 2025 ਆ ਗਿਆ ਕਿੰਨੇ ਸਾਲ ਹੋ ਗਏ ਮਾੜਾ ਜਿਹਾ ਅੰਦਾਜ਼ਾ ਲਾ ਕੇ ਦੇਖੋ ਬਈ 75 ਤੇ 277 ਸਾਲ ਹੋ ਗਏ 75 ਤਾਂ ਸਿੱਧੇ ਹੀ ਹੋ ਗਏ 50 ਤੋਂ ਲੈ ਕੇ 25 ਤੱਕ ਤੇ 78 ਸਾਲ ਹੋ ਗਏ। ਜਿਹੋ ਜਿਹਾ ਬੀਜ ਬੀਜਿਆ ਕਹਿੰਦੇ ਉਹੋ ਜਿਹਾ ਦਰਖਤ ਹੁੰਦਾ ਹੈ ਨਾ। ਇੰਡੀਪੈਂਡੈਂਟ ਡਿਵੈਲਪ ਹੋਣ ਲਈ 75 ਸਾਲ ਦਾ ਸਮਾਂ ਕਾਫੀ ਸਮਾਂ ਹੁੰਦਾ। ਮੈਂ ਇਸ ਗੱਲ ਦੇ ਘੰਟਿਆਂ ਬੱਧੀ ਗੱਲਬਾਤ ਕਰ ਸਕਦਾ ਵੀ ਕਿਹੜੇ ਕਿਹੜੇ ਦੇਸ਼ ਨੇ 20-25 ਸਾਲਾਂ ਚ ਕਿੰਨੀ ਕਿੰਨੀ ਤਰੱਕੀ ਕੀਤੀ ਆ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਤਰੱਕੀ ਕੀਤੀ ਆ। ਪਰ ਸਾਡੇ ਪ੍ਰੋਗਰਾਮ ਦਾ ਸਮਾਂ ਬੜਾ ਲਿਮਿਟਡ ਹੁੰਦਾ ਆਪਾਂ ਅੱਜ ਇਹ ਤਰੱਕੀ ਆ ਜਿਹੜੀ ਹੋਈ ਆ ਉਹਦੀ ਗੱਲ ਕਰਦੇ ਹਾਂ ਜੀ। ਪਹਿਲਾਂ ਸਾਡੇ ਨਾਲ ਕਾਲਰ ਵੀ ਨੇ ਕਾਲਰ ਤੁਹਾਡੀ ਲੈਂਦੇ ਹਾਂ ਆਪਾਂ ਤੁਹਾਨੂੰ ਆਪਾਂ ਏਅਰ ਦੇ ਉੱਤੇ ਬਸ ਮੈਨੂੰ 2 ਮਿੰਟ ਦੇ ਦਿਓ ਉੱਥੋਂ ਫਿਰ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਵੀ ਜਿਹੜਾ ਇਹ ਜਿਹੜਾ ਕੁਝ ਹੋਇਆ ਸੀਗਾ ਉਦੋਂ ਕੀ ਹੋਇਆ ਸੀਗਾ ਕਿਵੇਂ ਹੋਇਆ ਸੀ। ਅੱਛਾ ਮੈਂ ਰਿਪੋਰਟਸ ਕੋਈ ਘਰੋਂ ਬਣਾ ਕੇ ਨਹੀਂ ਲਿਆਇਆ ਗਾ ਨਾਲੇ ਕੋਈ ਪਕੌੜੇ ਤਲਣੇ ਥੋੜਾ ਹੁੰਦੇ ਆ ਵੀ ਪਕੌੜੇ ਤਲ ਕੇ ਤੇ ਤੁਸੀਂ ਡੱਬੇ ਚ ਪਾ ਲਏ ਤੇ ਖੋਲ ਕੇ ਤੇ ਖਵਾ ਤੇ ਐਂ ਨਹੀਂ ਹੁੰਦਾ। ਇਹ ਡਾਟਾ ਮੈਂ ਨਹੀਂ ਬਣਾਇਆ ਡਾਟਾ ਤੁਸੀਂ ਅਲੱਗ ਅਲੱਗ ਸੋਰਸਿਸ ਤੋਂ ਚੈੱਕ ਕਰ ਸਕਦੇ ਹੋ। ਜੇ ਸੱਚੀ ਮੁੱਚੀ ਸਾਡਾ ਦੇਸ਼ ਉਹ ਜੋ ਪੁਰਾਣਾ ਦੇਸ਼ ਆ ਜਿਹੜਾ ਆਜ਼ਾਦ ਹੋਇਆ ਹੁੰਦਾ ਤਾਂ ਜ਼ਰੂਰ ਲਾਜ਼ਮੀ ਤੌਰ ਦੇ ਉੱਤੇ ਆਹ ਵੱਡੀ ਵਸੋਂ ਸਾਡੀ ਜਿਹੜੀ ਇਹਨਾਂ ਦੇਸ਼ਾਂ ਚ ਬੈਠੀ ਅਸੀਂ ਨਹੀਂ ਸੀ ਆਉਣਾ ਇੱਥੇ ਕਿਉਂਕਿ ਸਾਨੂੰ ਉੱਥੇ ਬਹੁਤ ਸੋਹਣਾ ਮਾਹੌਲ ਮਿਲਣਾ ਸੀ। ਅਸੀਂ ਬਹੁਤ ਸੋਹਣੀ ਜ਼ਿੰਦਗੀ ਉੱਥੇ ਜਿਉਂਦੇ ਹੋਣਾ ਸੀ। ਖੈਰ ਹੁਣ ਵੀ ਸਾਡੇ ਲੋਕਾਂ ਦੇ ਵਿੱਚ ਬਹੁਤ ਸੋਹਣੀ ਜ਼ਿੰਦਗੀ ਉੱਥੇ ਜਿਉਂਦੀ ਛੱਡ ਕੇ ਆਏ ਨੇ ਪਰ ਇਹ ਇੱਕ ਪੱਖ ਆ ਵੀ ਐਡੇ ਵੱਡੇ ਪੱਧਰ ਦੇ ਉੱਤੇ ਕਿਸੇ ਦੇਸ਼ ਦੇ ਵਿੱਚੋਂ ਲੋਕ ਬਾਹਰਲੇ ਦੇਸ਼ਾਂ ਜਾਂਦੇ ਨੇ ਇਹਦਾ ਮਤਲਬ ਉਹ ਜਿਹੜੇ ਦੇਸ਼ ਚ ਰਹਿ ਰਹੇ ਨੇ ਉਸ ਦੇਸ਼ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ। ਉਸ ਦੇਸ਼ ਦੇ ਵਿੱਚ ਇੰਨੀ ਕਾਣੀ ਵੰਡ ਹੋਈ ਹੋਈ ਆ ਰਿਸੋਰਸਿਸ ਦੀ ਆਜ਼ਾਦੀ ਤੋਂ ਬਾਅਦ ਇਹ ਕਾਣੀ ਵੰਡ ਹੋਰ ਵਧੀਆ। ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਤੁਸੀਂ ਕਹੋਗੇ ਜੀ ਇਹ ਤਾਂ ਡਾਟਾ ਇਹਦੇ ਨਾਲ ਕੀ ਫਰਕ ਪੈਣਾ। ਬਹੁਤ ਲੋਕ ਕਹਿਣਗੇ ਲਓ ਜੀ ਮਿਹਨਤ ਕਰਨ ਵਾਲਾ ਤਾਂ ਉੱਥੇ ਰੋਟੀ ਖਾਈ ਜਾਂਦਾ। ਬਹੁਤ ਲੋਕ ਕਹਿਣਗੇ ਵੀ ਤੇਰਾ ਤਾਂ ਕੰਮ ਆ ਤੂੰ ਤਾਂ ਦਵਾ ਲਾਈ ਜਾਣਾ ਤੂੰ ਤਾਂ ਉਹਦਾ ਟਾਈਮ ਪਾਸ ਕਰਨਾ ਹੁੰਦਾ 2-3 ਵਜੇ ਤਾਈ। ਬਹੁਤ ਇਹ ਕਹਿਣਗੇ ਵੀ ਇਹ ਤਾਂ ਅੰਨਿਆਂ ਨੂੰ ਵੀ ਦਿਸੀ ਜਾਂਦਾ ਸੀ ਐਡੇ ਐਡੇ ਵੱਡੇ ਹਾਈਵੇਜ਼ ਬਣੇ ਹੋਏ ਨੇ ਰਾਕੇਟ ਤਾਂ ਅਸਮਾਨ ਚ ਪਹੁੰਚੇ ਹੋਏ ਨੇ ਹੈ ਨਾ। ਦੇਖੋ ਤੁਹਾਡਾ ਆਪਣਾ ਮਤਲਬ ਉਹ ਨਜ਼ਰੀਆ ਹੋ ਸਕਦਾ ਪਰ ਤੱਥ ਕਹਿੰਦੇ ਨੇ ਜੀ ਬਈ ਜਿਹੜੀ ਇੰਡੀਆ ਦੀ ਉੱਪਰਲੀ 10% ਵਸੋਂ ਹੈਗੀ ਆ ਉਹਨਾਂ ਕੋਲੇ 77% 77% ਨੈਸ਼ਨਲ ਵੈਲਥ ਉਹਨਾਂ ਕੋਲੇ ਆ, ਉਤਲੇ 10% ਲੋਕਾਂ ਦੇ ਕੋਲੇ 3/4 ਜਿਹਨੂੰ ਕਹਿ ਦਿੰਦੇ ਆ 70% ਵੈਲਥ ਉਹਨਾਂ ਦੇ ਕੋਲੇ ਆ, ਅੰਦਾਜ਼ਾ ਲਾ ਲਓ। ਤੇ 2017 ਚ ਕਹਿੰਦੇ 73% ਵੈਲਥ ਜਿਹੜੀ ਜਨਰੇਟ ਹੋਈ ਆ ਉਹ ਉੱਪਰਲੇ 1% ਕੋਲੇ ਚਲੀ ਗਈ ਆ। 73%, ਚਲੋ ਮੋਟਾ ਅੰਦਾਜ਼ਾ 75, ਕਿਉਂਕਿ ਫਿਗਰ ਆਪਾਂ ਨੂੰ ਰਾਊਂਡ ਫਿਗਰ ਜੀ ਕਰ ਦਿੰਦੇ ਹੁੰਦੇ ਆ, 75% ਵੈਲਥ ਆ ਜਿਹੜੀ 1% ਲੋਕਾਂ ਕੋਲੇ ਗਈ ਆ 2017 ਚ। ਤੇ ਮਿਲੀਨਰਸ ਤੇ ਬਿਲੀਨਰਸ ਨੇ ਜਿਹੜੇ ਇਹਨਾਂ ਦੀ ਗਿਣਤੀ ਵੱਧ ਰਹੀ ਆ, ਤੇ ਗਰੀਬਾਂ ਦੀ ਗਿਣਤੀ ਵੀ ਉਵੇਂ ਵੱਧ ਰਹੀ ਆ। ਸਭ ਤੋਂ ਵੱਡੀ ਗੱਲ, ਬਾਕੀ ਸਾਰਾ ਡਾਟਾ ਪਾਸੇ ਛੱਡ ਦਿਓ, ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ, ਸਾਨੂੰ ਸਿਖਾਇਆ ਜਾਂਦਾ, ਪਰਿਵਾਰ ਦਾ ਭਵਿੱਖ ਵੀ ਨੇ, ਦੇਸ਼ ਦਾ ਭਵਿੱਖ ਵੀ ਨੇ, ਸਿਖਾਇਆ ਨਹੀਂ ਜਾਂਦਾ ਸਾਨੂੰ ਪਤਾ। ਜੇ ਸਭ ਅੱਛਾ ਹੋਵੇ, ਜੇ ਵਾਕਿਆ ਹੀ ਸਾਡਾ ਦੇਸ਼ ਉਹ ਪੁਰਾਣਾ ਵਿਸ਼ਵ ਗੁਰੂ ਬਣਿਆ ਹੋਵੇ, ਸਾਨੂੰ ਤਾਂ ਖੁਸ਼ੀ ਹੋਣੀ ਸੀ, ਅਸੀਂ ਤਾਂ ਬਾਗੋ ਬਾਗ ਹੋਣਾ ਸੀ ਦੋਸਤੋ, ਭਾਵੇਂ ਬਾਹਰਲੇ ਦੇਸ਼ਾਂ 'ਚ ਬੈਠੇ ਹਾਂ, ਹੈਨਾ। ਪਰ ਤੱਥ ਕਹਿੰਦੇ ਨੇ ਕਿ ਬੱਚਿਆਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ। ਤੁਸੀਂ ਕਹੋਗੇ ਜਿਹੜੇ ਸ਼ਹਿਰਾਂ 'ਚੋਂ ਅਸੀਂ ਆਏ ਹਾਂ ਸਾਡੇ ਤਾਂ ਬਹੁਤ ਮਿਲਦੀ, ਤੁਹਾਡੇ ਮਿਲਦੀ ਹੋਣੀ ਜੀ, ਮੁਬਾਰਕਾਂ ਤੁਹਾਡੇ ਬਜ਼ੁਰਗਾਂ ਨੇ, ਤੁਸੀਂ ਬਹੁਤ ਮਿਹਨਤ ਕਰਦੇ ਹੋ, ਪੈਸੇ ਪੂਸੇ ਭੇਜ ਦਿੰਦੇ ਹੋ, ਜਾਂ ਕਿਤੇ ਤੁਹਾਨੂੰ ਜ਼ਮੀਨ ਜ਼ਮੂਨ ਵਧੀਆ ਆਉਂਦੀ ਹੋਊਗੀ। ਪਰ 38% ਬੱਚੇ ਨੇ ਜਿਹੜੇ 38% ਬੱਚੇ ਨੇ ਜਿਹੜੇ 5 ਸਾਲ ਤੋਂ ਥੱਲੇ, ਉਹਨਾਂ ਦੀ ਸਟੰਟਡ ਗਰੋਥ ਹੁੰਦੀ ਆ, ਉਹਨਾਂ ਦੀ ਹਾਈਟ ਘੱਟ ਹੁੰਦੀ ਆ, ਹਾਈਟ ਘੱਟ ਹੁੰਦੀ ਆ, ਏਜ ਦੇ ਹਿਸਾਬ ਨਾਲ ਉਹ ਵੱਧਦੇ ਫੁੱਲਦੇ ਨਹੀਂ 38% ਬੱਚੇ, ਕਿਉਂਕਿ ਉਹਨਾਂ ਨੂੰ ਖਾਣ ਪੀਣ ਨੂੰ ਕੁਛ ਮਿਲਦਾ ਨਹੀਂ, ਉਹਨਾਂ ਦੀ ਡਾਇਟ ਆ ਜਿਹੜੀ ਉਹਦੇ 'ਚ ਸਫੀਸ਼ੀਐਂਟ ਵਾਈਟਾਮਿਨਸ ਮਿਨਰਲਸ ਨਹੀਂ ਹੁੰਦੇ, ਢਿੱਡ ਹੀ ਨਹੀਂ ਭਰਦਾ ਉਹਨਾਂ ਦਾ। 36% ਬੱਚੇ ਨੇ ਜਿਹੜੇ ਉਹ ਅੰਡਰਵੇਟ ਹੁੰਦੇ ਨੇ। ਹੁਣ ਅੰਡਰਵੇਟ ਦਾ ਮਤਲਬ ਐਂ ਤਾਂ ਹੈ ਨਹੀਂ ਉਹ 40-50 ਸਾਲ ਤੋਂ ਉੱਤੇ ਜਾ ਕੇ ਤਾਂ ਬੰਦਾ ਡਾਇਟਿੰਗ ਕਰਨ ਲੱਗ ਜਾਂਦਾ, ਢਿੱਡ ਘਟਾਵਾਂ ਭੈੜਾ ਲੱਗਦਾ, ਪਰ ਬੱਚਿਆਂ ਬਾਰੇ ਤਾਂ ਇਹ ਕਿਹਾ ਜਾਂਦਾ ਬੱਚਿਆਂ ਨੇ ਸਾਰਾ ਕੁਛ ਖਾਣਾ ਪੀਣਾ ਹੁੰਦਾ। ਠੀਕ ਆ, ਬੱਚੇ ਓਬੀਜ਼ ਨਾ ਹੋਣ, ਮੋਟੇ ਨਾ ਹੋਣ, ਅੰਡਰਵੇਟ ਹੋਣਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਆ। 36% ਬੱਚੇ ਆ ਜਿਹੜੇ ਉਹ ਅੰਡਰਵੇਟ ਨੇ। ਟੂ ਥਰਡ 66% ਬੱਚੇ ਅਨੀਮਿਕ ਨੇ, ਅਨੀਮਿਕ, ਉਹਨਾਂ ਦੇ ਆਇਰਨ ਦੀ ਕਮੀ ਆ ਉਹਨਾਂ ਦੇ ਵਿੱਚ। ਹੁਣ ਤੁਹਾਨੂੰ ਪਤਾ ਆਇਰਨ ਦੀ ਕਮੀ ਕਿਵੇਂ, ਆਇਰਨ 'ਚ ਫੂਡ ਨਹੀਂ ਮਿਲਦਾ, ਆਇਰਨ 'ਚ ਛੱਡੋ ਜੀ ਫੂਡ ਮਿਲਦਾ ਹੀ ਨੀਗਾ। ਇਹ ਤਾਂ ਮੈਂ ਤੁਹਾਡੇ ਸਾਹਮਣੇ ਡਾਟਾ ਜਿਹੜਾ ਮੈਂ ਨਹੀਂ ਘਰੋਂ ਬਣਾਇਆ, ਤੁਸੀਂ ਆਪ ਸਰਚ ਕਰ ਲਓ, ਇਹ ਮੈਂ ਤੁਹਾਨੂੰ ਬੱਚਿਆਂ ਬਾਰੇ ਦੱਸਿਆ, ਤੁਸੀਂ ਖੁਦ ਸਰਚ ਕਰਿਓ ਬਈ ਚਾਈਲਡ ਲੇਬਰ ਦੁਨੀਆਂ ਦੇ ਵਿੱਚ ਕਿੰਨੀ ਆ। ਚਾਈਲਡ ਲੇਬਰ ਬੱਚੇ ਆ ਜਿਹੜੇ ਕੰਮ ਕਰਦੇ ਨੇ। ਸਭ ਤੋਂ ਮਾੜੀ ਬਦਕਿਸਮਤੀ ਵਾਲੀ ਗੱਲ ਆ ਵੀ ਬੱਚਿਆਂ ਨੂੰ ਕੰਮ ਕਰਨਾ ਕਿਉਂ ਪੈਂਦਾ, ਕਿੰਨੇ ਚਾਈਲਡ ਲੇਬਰ ਕਿੰਨੀ ਆ ਦੁਨੀਆਂ ਦੇ ਵਿੱਚ, ਤੇ ਉਹਦਾ ਜਿਹੜਾ ਕਿੰਨੇ ਪਰਸੈਂਟ ਇੰਡੀਆ ਦੇ ਵਿੱਚ ਆ। ਬਸ ਇੰਨਾ ਤੁਸੀਂ ਨਾ ਮਿਹਰਬਾਨੀ ਕਰਕੇ ਗੂਗਲ ਤੋਂ ਸਰਚ ਕਰਕੇ ਤੇ ਤੁਸੀਂ ਵੇਖ ਲਿਓ, ਤੁਹਾਡੀਆਂ ਅੱਖਾਂ ਨਾ ਖੁੱਲੀਆਂ ਰਹਿ ਜਾਣਗੀਆਂ। ਜਿਹੜੇ ਕਹਿੰਦੇ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ, ਹੈਨਾ, ਅਸੀਂ ਤਾਂ ਕਹਿੰਦੇ ਹਾਂ ਬਣੇ ਵਿਸ਼ਵ ਗੁਰੂ, ਬਹੁਤ ਸਾਰੇ ਸਾਡੇ ਲੋਕ ਨੇ, ਦੇਖੋ ਮੈਂ ਮੇਰੀ ਗੱਲ ਨੂੰ ਗਲਤ ਨਾ ਸਮਝਿਓ, ਬਹੁਤ ਸਾਰੇ ਸਾਡੇ ਲੋਕ ਨੇ ਉਹ ਇੰਨਾ ਇਮੋਸ਼ਨਲੀ ਜੁੜੇ ਹੋਏ ਨੇ ਸਾਡੇ ਉਸ ਦੇਸ਼ ਨਾਲ, ਹਰੇਕ ਬੰਦਾ ਜੁੜਿਆ ਹੁੰਦਾ, ਬੰਦਾ ਕਹਿੰਦਾ ਯਾਰ ਮੈਂ ਜ਼ਿੰਦਗੀ ਤਾਂ ਇੱਥੇ ਜਿਉਣ ਲਈ ਆ, ਕੋਈ ਗੱਲ ਨਹੀਂ ਪੈਸੇ ਵੀ 4 ਕਮਾ ਲਏ, ਪਰ ਮਰਨ ਵੇਲੇ ਨਾ ਮੈਂ ਆਪਣੇ ਦੇਸ਼ ਦੀ ਮਿੱਟੀ ਦੇ ਵਿੱਚ ਜਾਵਾਂ। ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਹੜੇ ਬਜ਼ੁਰਗ ਹੋ ਕੇ ਨਾ ਇੱਥੋਂ ਪੈਸੇ ਪੂਸੇ ਬਣਾਉਂਦੇ ਨੇ, ਉੱਥੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਹੈਲਪ ਕਰਦੇ ਨੇ, ਕੋਈ ਫਿਜ਼ੀਕਲੀ ਚੈਲੇਂਜ ਦਾ ਉਹਦੀ ਹੈਲਪ ਕਰਦੇ ਨੇ, ਪਿੰਡਾਂ ਦੇ ਵਿੱਚ ਜਾ ਕੇ ਗੁਰਦੁਆਰੇ ਮੰਦਰਾਂ ਨੂੰ ਦਾਨ ਕਰਦੇ ਨੇ, ਸੜਕਾਂ ਬਣਾਉਂਦੇ ਨੇ, ਸਕੂਲ ਨੂੰ ਦਾਨ ਕਰਦੇ ਨੇ, ਤੇ ਉੱਥੇ ਹੀ ਜਾ ਕੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ, ਉਹਨਾਂ ਨੂੰ ਇੱਕ ਅਜੀਬ ਕਿਸਮ ਦੀ ਸੰਤੁਸ਼ਟੀ ਹੁੰਦੀ ਹੈ, ਇੰਨਾ ਪ੍ਰੇਮ ਆ ਸਾਡੇ ਬਾਹਰ ਆਏ ਲੋਕਾਂ ਦਾ। ਆਹ ਤਾਂ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਨਾ, ਇਹ ਤਾਂ ਮੈਂ ਸਿਰਫ ਇੱਕ ਤੁਹਾਨੂੰ ਡਾਟਾ ਦਿਖਾ ਰਿਹਾ ਵੀ ਅਸੀਂ ਸੋਚਦੇ ਕੀ ਆ ਪਰ ਹੋ ਕੀ ਰਿਹਾ ਉਲਟ। ਤੇ ਫਿਰ ਸਾਨੂੰ ਕਹਿੰਦੇ ਜੀ ਆਜ਼ਾਦੀ ਦੇ ਢੋਲ ਵਜਾਓ, ਤੁਸੀਂ ਐਂ ਨਹੀਂ ਢੋਲ ਢੂਲ ਵੱਜਦੇ ਹੁੰਦੇ ਗੇ, ਸੱਚਾਈ ਆ ਜਿਹੜੀ ਉਹ ਵੇਖਣੀ ਪੈਂਦੀ ਆ, ਹੈਨਾ ਬਈ। ਉਹ ਜਿਹੜਾ ਇੱਕ ਈਵੈਂਟ ਹੋਇਆ ਸੀਗਾ 15 ਅਗਸਤ 1947 ਨੂੰ, ਉਹ ਕੀ ਸੀ, ਉਹਨੂੰ ਐਵੇਂ ਸਾਨੂੰ ਕਮਲੇ ਬਣਾਈ ਜਾਂਦੇ ਆ, ਬੱਚਿਆਂ ਨੂੰ ਸਕੂਲਾਂ ਚ ਪੜ੍ਹਾਇਆ ਜਾਂਦਾ ਜੀ, ਉਹ ਟ੍ਰਾਂਸਫਰ ਆਫ ਪਾਵਰ ਸੀਗਾ। ਉਹ ਟ੍ਰਾਂਸਫਰ ਆਫ ਪਾਵਰ ਦੇ ਵਿੱਚ ਕੌਣ ਕੌਣ ਇਨਵੋਲਵਡ ਸੀਗਾ, ਕਿਹਨੂੰ ਟ੍ਰਾਂਸਫਰ ਹੋਈ ਪਾਵਰ, ਕੀ ਆਮ ਲੋਕਾਂ ਨੂੰ ਮਿਲੀ ਜਾਂਦੀ। ਆ ਤੁਸੀਂ ਮਾੜਾ ਜਿਹਾ ਜਿਵੇਂ ਇੱਥੇ ਮੈਂ ਰੇਡੀਓ ਤੇ ਬੋਲ ਰਿਹਾ ਨਾ, ਦੋ ਗੱਲਾਂ ਉੱਥੇ ਕਰਕੇ ਵੇਖਿਓ, ਮਾੜਾ ਜਿਹਾ ਥਾਣੇ ਦੇ ਮੂਹਰੇ ਜਾ ਕੇ ਚਾਰ ਮਾਰਨੇ ਆ ਡੰਡੇ ਅੰਦਰ ਸਿੱਟ ਕੇ ਲਾਉਣੇ ਆ ਪਟੇ ਤੁਹਾਡੇ। ਕੱਲ ਹੀ ਮੈਂ ਗੱਲ ਕਰਕੇ ਗਿਆ ਸੀ ਨਾ, ਜਿਹੜਾ ਉੱਥੇ ਕੋਈ ਸਕੂਲ ਕਾਲਜ ਕੋਈ ਸੈਮੀਨਾਰ ਦੇ ਵਿੱਚ ਜਿਹੜਾ ਬੋਲਦਾ ਹੋਵੇ ਨਾ ਬੱਚਾ ਯੰਗ ਹੋਵੇ, ਉਹਨੂੰ 10 ਨੰਬਰਾਂ ਦੀ ਲਿਸਟ ਦੇ ਵਿੱਚ ਪਾ ਲੈਂਦੇ ਆ, ਸਾਲ ਬਾਅਦ ਚੈੱਕ ਕਰਨ ਆਉਂਦੇ ਆ CID ਵਾਲੇ। ਇੰਨਾ ਖਤਰਾ ਖੜਾ ਹੋ ਜਾਂਦਾ ਅਕਲ ਦੀ ਗੱਲ ਕਰਨ ਵਾਲਿਆਂ ਤੋਂ, ਉਹਨਾਂ ਨੂੰ ਐਂਟੀ ਸੋਸ਼ਲ ਐਲੀਮੈਂਟ ਆ। ਬੋਲਣ ਦੀ ਆਜ਼ਾਦੀ, ਉਦਾਹਰਣਾਂ ਪਈਆਂ ਜੀ, ਮੈਂ ਡਾਕਟਰ ਨਰਿੰਦਰ ਦਬੋਲਕਰ ਦੀ ਅਕਸਰ ਗੱਲ ਕਰਦਾ ਹੁੰਦਾ, ਡਾਕਟਰ ਸੀ MBBS MDVC ਸ਼ਾਇਦ ਸਾਰੀ ਜ਼ਿੰਦਗੀ, ਉਹ ਕਹਿੰਦੇ ਵੀ ਜ਼ਿੰਦਗੀ ਦਾ ਮਕਸਦ ਮੇਰਾ ਇਹ ਆ ਵੀ ਮੈਂ ਵਿਗਿਆਨ ਪੜਿਆ, ਇੱਥੇ ਲੋਕ ਵਹਿਮਾਂ ਭਰਮਾਂ ਤੋਂ ਪੀੜਤ ਨੇ, ਮਾਨਸਿਕ ਤੌਰ ਤੇ ਬਿਮਾਰ ਨੇ, ਸਰੀਰਕ ਬਿਮਾਰੀਆਂ, ਲੋਕਾਂ ਦੀ ਸੇਵਾ ਚ ਲੱਗ ਗਿਆ। ਅੱਛਾ, ਉਹਨੂੰ ਹੀ ਫੜ ਕੇ ਮਾਰਤਾ ਜੀ, ਆਹ ਜਿਹੜੇ ਧਾਰਮਿਕ ਕੱਟੜਪੰਥੀ ਨੇ, ਸੰਘੀ ਜਿਹਨਾਂ ਨੂੰ ਕਹਿੰਦੇ ਤੁਸੀਂ, ਕੱਲਾ ਉਹੀ ਨਹੀਂ ਮਾਰੇ, ਹੋਰ ਬਥੇਰੇ ਮਾਰੇ ਆ। ਗੌਰੀ ਲੰਕੇਸ਼ ਪੱਤਰਕਾਰ ਸੀ, ਗੌਰੀ ਲੰਕੇਸ਼ ਲੜਕੀ ਖਬਰਾਂ ਕੱਢ ਕੇ ਲਿਆਉਂਦੀ ਹੁੰਦੀ ਸੀ, ਉਹਨੂੰ ਮਾਰਤਾ। ਆਸਿਫਾ ਨਾਲ ਇੱਕ ਛੋਟੀ ਲੜਕੀ ਨਾਲ ਬਲਾਤਕਾਰ ਹੋਇਆ ਸੀਗਾ, ਉਹਦੇ ਬਲਾਤਕਾਰੇ ਨੂੰ ਪ੍ਰੋਟੈਕਟ ਕਰਦੇ ਰਹੇ। ਦੇਖੋ, ਆਜ਼ਾਦੀ ਦਾ ਮਤਲਬ ਤਾਂ ਪਹਿਲੀ ਗੱਲ ਬੋਲਣ ਦੀ ਆਜ਼ਾਦੀ ਚਾਹੀਦੀ ਆ ਨਾ। ਕਿੰਨੀਆਂ ਉਦਾਹਰਣਾਂ ਦੇਵਾਂ ਤੁਹਾਨੂੰ, ਜਿਹੜੇ ਯੂਨੀਵਰਸਿਟੀ ਚ ਵਿਦਿਆਰਥੀ ਪੜ੍ਹ ਰਹੇ ਨੇ, ਖੋਜ ਕਰ ਰਹੇ ਨੇ, ਪੱਤਰਕਾਰ ਨੇ, ਨੇਟਿਵਸ ਨੇ, ਐਬੋਰੀਜਨਲ ਜਿਨ੍ਹਾਂ ਨੂੰ ਕਹਿੰਦੇ ਆ, ਆਦੀਵਾਸੀ ਜੰਗਲਾਂ ਚ ਲੈ ਰਹੇ, ਫੜਫੜ ਅੰਦਰ ਦੇਈ ਜਾਂਦੇ ਆ, ਜ਼ਮੀਨਾਂ ਤੇ ਕਬਜ਼ਾ ਕਰੀ ਜਾਂਦੇ ਆ। ਮਿਲਟਰੀ ਫੌਜ ਦਾ ਹਾਲ ਇਹ ਹੈ ਜੀ, ਫੌਜ ਔਰਤਾਂ ਦੇ ਨਾਲ ਬਲਾਤਕਾਰ ਕਰੀ ਜਾਂਦੇ, ਦਿਨ ਦਿਹਾੜੇ ਸਾਰੇ ਦੇ ਸਾਰੇ ਕੱਪੜੇ ਉਤਾਰ ਕੇ ਲੋਕਾਂ ਦੇ ਸਾਹਮਣੇ ਬਲਾਤਕਾਰ ਕੀਤੇ ਜਾਂਦੇ। ਨਹੀਂ ਭਰੋਸਾ ਮੇਰੀ ਗੱਲ ਤੇ, ਮਨੀਪੁਰ ਬਾਰੇ ਪੜ੍ਹ ਕੇ ਦੇਖ ਲਿਓ ਕੀ ਹੋਇਆ। ਮੈਂ ਤਾਂ ਹੈਰਾਨ ਹੁੰਦਾ ਵੀ ਜੇ ਆਜ਼ਾਦੀ ਆ ਤਾਂ ਗੁਲਾਮੀ ਕਿਹੋ ਜਿਹੀ ਹੁੰਦੀ ਆ। ਡਾਟਾ ਤਾਂ ਬਹੁਤ ਕੁਝ ਬੋਲਦਾ ਦੋਸਤੋ, ਬੜਾ ਕੁਝ ਬੋਲਦਾ ਡਾਟਾ। ਤੁਸੀਂ ਡਾਟਾ ਫਰੋੜ ਕੇ ਤਾਂ ਦੇਖੋ। ਸਾਨੂੰ ਸਿਖਾਇਆ ਇਹ ਗਿਆ ਵੀ ਤੁਸੀਂ ਨਾ ਆਜ਼ਾਦ ਹੋ, ਆਜ਼ਾਦ ਕਹਿ ਕੇ ਸਾਡੇ ਦਿਮਾਗ ਨੂੰ ਨਾ ਤਾਲੇ ਲਾਏ ਹੋਏ ਆ, ਬਸ ਵੀ ਤੁਸੀਂ ਹੋਰ ਕੁਝ ਸੋਚਣਾ ਨਹੀਂ, ਤੁਸੀਂ ਦੂਸਰੀ ਡਾਇਮੈਂਸ਼ਨ ਦੂਸਰਾ ਪਾਸਾ ਹੀ ਨਹੀਂ ਵੇਖਣਾ। ਦੇਖੋ, ਜੇ ਤੁਸੀਂ ਕਿਸੇ ਹੋਰ ਦੇਸ਼ ਦਾ ਡਾਟਾ ਪੜ੍ਹੋ, ਮੈਨੂੰ ਹੁਣ ਯਾਦ ਨਹੀਂ ਵੀ ਜਿਹੜਾ ਮਾਫੀ ਚਾਹੁੰਦਾ, UN ਦਾ ਡਾਟਾ ਕੀ ਕਹਿੰਦਾ, ਪਾਵਰਟੀ ਲਾਈਨ, ਗਰੀਬੀ ਦੀ ਰੇਖਾ ਜਿਹੜੀ, ਰੂਰਲ ਇੰਡੀਆ ਦੇ ਵਿੱਚ ਪੇਂਡੂ ਇਲਾਕੇ ਨੇ ਜਿਹੜੇ, ਕਹਿੰਦੇ ਮਹੀਨੇ ਦੇ ਵਿੱਚ, ਕਹਿੰਦੇ ਜੇ $1,059 $13 US ਡਾਲਰ ਮਹੀਨੇ ਦੇ ਜੇ ਬਣਦੇ ਆ, ਕਹਿੰਦੇ ਉਹ ਸੋਹਣਾ ਗੁਜ਼ਾਰਾ ਕਰਦਾ, ਉਸ ਤੋਂ ਥੱਲੇ ਗਰੀਬੀ ਸ਼ੁਰੂ ਹੁੰਦੀ ਆ। ਤੇ ਸ਼ਹਿਰਾਂ ਦੇ ਵਿੱਚ ਕਹਿੰਦੇ 1,286 ਇੰਡੀਅਨ ਰੁਪਏ ਜਾਂ $16 US ਡਾਲਰ ਜੇ ਹੁੰਦੇ ਆ ਤਾਂ ਉਹਦਾ ਗੁਜ਼ਾਰਾ ਸੋਹਣਾ ਹੁੰਦਾ। ਮਤਲਬ ਅੱਧੇ ਡਾਲਰ ਤੋਂ ਥੱਲੇ ਇਨਕਮ ਆ ਪਿੰਡਾਂ ਦੇ ਵਿੱਚ ਆਮ ਬੰਦੇ ਦੀ, ਅੱਧੇ ਡਾਲਰ ਤੋਂ ਥੱਲੇ ਗੁਜ਼ਾਰਾ ਹੋ ਜਾਊਗਾ ਉੱਥੇ? ਇਹ ਤਾਂ ਸਰਕਾਰੀ ਡਾਟਾ ਕਹਿੰਦਾ। ਪਤਾ ਨਹੀਂ ਕਿਵੇਂ ਡਾਟੇ ਨੂੰ ਮੈਨੂਪੁਲੇਟ ਕਰਦੇ ਨੇ। ਦੇਖੋ ਜੀ, ਇਹ ਜੀ GDP ਵੱਧ ਗਈ ਸਾਡੀ, ਆਹ ਹੋ ਗਿਆ, ਉਹ ਹੋ ਗਿਆ। ਉਹ ਜੇ ਕੋਈ ਇਹਨਾਂ ਨੂੰ ਪੁੱਛੇ ਵੀ ਗਰੀਬੀ ਦੀ ਰੇਖਾ ਤੋਂ ਬੰਦਾ ਇੰਨਾ ਥੱਲੇ ਆ, ਕਹਿਣਗੇ ਜਲਾ ਆਪਾਂ ਗਰੀਬੀ ਦੀ ਰੇਖਾ ਨੂੰ ਥੱਲੇ ਕਰ ਦਿੰਦੇ, ਬੰਦੇ ਆਪੇ ਉੱਤੇ ਆ ਜਾਣਗੇ। ਗੱਲਾਂ ਸੁਣ ਲਓ ਤੁਸੀਂ ਇਹਨਾਂ ਦੀਆਂ। ਮਤਲਬ ਕਹਿਣ ਦਾ, ਜੇ ਕਿਸੇ ਦੇਸ਼ ਦੇ ਵਿੱਚ ਗਰੀਬੀ ਰੇਖਾ ਮਹੀਨੇ ਦੀ 3,000 ਆ ਸਪੋਜ਼, ਤੇ 3,000 ਤੋਂ ਥੱਲੇ ਸਪੋਜ਼ 100 ਬੰਦਾ ਰਹਿੰਦਾ ਕਿਸੇ ਪਿੰਡ ਦੇ ਵਿੱਚ, ਵੀ 3,000 ਨਾਲ 3,000 ਰੁਪਈਏ ਨਾਲ ਗੁਜ਼ਾਰਾ ਹੁੰਦਾ, ਤੇ 100 ਬੰਦਾ ਰਹਿੰਦਾ, 100 ਬੰਦੇ ਦੀ ਇਨਕਮ ਆ ਜਿਹੜੀ ਉਹ 2,500 ਰੁਪਈਏ ਆ, ਨਾ 100 ਚੋਂ 50 ਦੀ ਇਨਕਮ ਆ ਜਿਹੜੀ ਉਹ 2,500 ਆ, ਬਾਕੀ ਉੱਤੇ ਨੇ ਇਹ 2,500 ਥੱਲੇ ਆ ਗਿਆ ਨਾ। ਇਹ ਕਹਿਣਗੇ ਬਜਾਏ ਇਹਦੇ ਕਿ ਉਹਨਾਂ ਦੀ ਇਨਕਮ ਵਧਾ ਕੇ 3,3100 ਕੀਤੀ ਜਾਵੇ, ਇਹ ਕਹਿਣਗੇ ਜੀ ਜਿਹੜੀ ਪਾਵਰਟੀ ਲਾਈਨ ਹੈ ਨਾ, ਗਰੀਬੀ ਰੇਖਾ, ਉਹਨੂੰ ਘਟਾ ਕੇ 2,000 ਰੁਪਈਏ ਕਰ ਦਿਓ। ਆਪੇ ਫਿਰ ਜਿਹੜੇ 50 ਬੰਦੇ ਆ ਜਿਹਨਾਂ ਦੀ 2,500 ਉੱਤੇ ਆ ਗਈ ਨਾ, ਉਹ ਇਹ ਹਾਲ ਆ ਜੀ। ਹਰ ਪਾਸੇ ਬੇਈਮਾਨੀ, ਕਰਪਸ਼ਨ, ਝੂਠ, ਤੂਫਾਨ, ਧੋਖੇਬਾਜ਼ੀ, ਇੰਨਾ ਕੁਛ ਚੱਲ ਰਿਹਾ। ਇਹ ਮੈਂ ਆਹ ਜਿਹੜੇ ਆਪਣੇ ਪੜ੍ਹਦੇ ਨਾ ਪੰਜਾਬੀ ਚ ਫਰੋਲ ਰਿਹਾ, ਬਈ ਬਾਕੀਆਂ ਨੂੰ ਨਾ ਪਤਾ ਲੱਗੇ, ਬੋਲਵੇਂਗੇ ਰਿਜ ਵੀ ਸਕਦਾ ਪਰ ਫਿਰ ਮੈਨੂੰ ਪਤਾ ਤੁਸੀਂ ਕਹੋਗੇ ਐਵੇਂ ਜਲੂਸ ਕੱਢੀ ਜਾਂਦਾ। ਇਹ ਆਜ਼ਾਦੀ ਹੈ ਜੀ, ਇਹ ਆਜ਼ਾਦੀ ਦੇ ਗੁਣ ਗਾਏ ਜਾਂਦੇ ਨੇ। ਅੱਛਾ ਇਹ ਤਾਂ ਹੁਣ ਇਹ ਤਾਂ ਛੋਟੀਆਂ ਗੱਲਾਂ ਰਹਿ ਗਈਆਂ। ਪਾਰਲੀਮੈਂਟ ਦੇ ਵਿੱਚ ਸਾਫ਼ ਹੀ ਪਤਾ ਸਾਰਿਆਂ ਨੂੰ ਵੀ ਕਿੰਨੀ ਚੋਣਾਂ ਛੇਰੀ ਫੇਰਾਫੇਰੀ ਹੁੰਦੀ ਹੈ, ਕਿਹੜੇ ਸਾਲ ਕਿੰਨੇ ਪਾਰਟੀ ਦੀ ਸਰਕਾਰ ਰਹੇਗੀ, ਕਿਹੜੇ ਸਾਲ ਕਿੰਨੇ ਪਾਰਟੀ ਨੇ ਰਹਿਣਾ, ਕਿਹੜੀ ਪਾਰਟੀ ਨੇ ਕਿਹੜੇ ਧਰਮ ਵਾਲਿਆਂ ਨੂੰ ਮਗਰ ਲਾਉਣਾ, ਕਿਹੜੀ ਪਾਰਟੀ ਨੇ ਦੂਜੇ ਧਰਮ ਵਾਲਿਆਂ ਨੂੰ ਮਗਰ ਲਾਉਣਾ, ਕਿਹੜੀ ਪਾਰਟੀ ਨੇ ਗੁੰਡੇ ਹਾਇਰ ਕਰਨੇ ਨੇ, ਇਹ ਸਾਰਾ ਕੁਝ ਤੁਹਾਨੂੰ ਪਤਾ, ਸਾਰਾ ਕੁਝ ਦੱਸਣ ਦੀ ਲੋੜ ਨਹੀਂ। ਫਿਰ ਕਹਿੰਦਾ ਜੀ 15 ਅਗਸਤ ਨੂੰ ਢੋਲ ਵਜਾਓ, ਵਜਾਈ ਚੱਲੋ ਸੀ ਬੇਈਮਾਨੀ ਦੇ ਢੋਲ, ਹੈ ਨਾ। ਸਾਡੇ ਨਾਲ ਨਾ ਇੱਕ ਕਾਲਰ ਨੇ, ਆਪਣੀ ਗੱਲਾਂ ਚੱਲਦੀਆਂ ਰਹਿਣੀਆਂ ਇਸੇ ਤਰ੍ਹਾਂ ਹੀ। ਗੁਰਜੋਤ ਜੀ ਦਾ ਫੋਨ ਵੀ ਆਉਣਾ ਅੱਜ ਮੈਨੂੰ ਪਤਾ, ਤੇ ਉਹਨਾਂ ਨੂੰ ਵੀ ਲਾਈਨ ਦੇ ਉੱਤੇ ਲੈਂਦੇ ਆਪਾਂ। ਪਹਿਲਾਂ ਆਪਾਂ ਸਾਡੇ ਜਿਹੜੇ ਕਾਲਰ ਨੇ ਉਹਨਾਂ ਦੀ ਗੱਲ ਸੁਣਦੇ। ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਬਰਾਜ ਜੀ ਸਤਿ ਸ੍ਰੀ ਅਕਾਲ ਜੀ,
ਠੀਕ ਠਾਕ ਹੋ ਜੀ?
ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਲੇਆਊਟ ਕੀਤਾ। ਬਰਾੜ ਜੀ ਪਹਿਲਾਂ ਤਾਂ ਸਭ ਤੋਂ ਇੰਡੀਆ ਦੇ ਜਿਹੜੀ ਆਜ਼ਾਦੀ ਦੇਸ਼ ਦੀ ਇੰਡੀਆ ਵਾਲੇ ਲੋਕਾਂ ਨੂੰ ਬਹੁਤ ਵਧਾਈ ਹੋਵੇ। ਹਾਂਜੀ, ਤੇ ਅੱਜ ਇੱਕ ਹੋਰ ਵੀ ਬੜਾ ਇੰਪੋਰਟੈਂਟ ਡੇ ਆ 15 ਅਗਸਤ। ਉਸ ਦਿਨ ਪੰਜਾਬ ਦੀ ਬਰਬਾਦੀ ਹੋਈ ਸੀ, ਸਾਡੀ ਜਿਨ੍ਹਾਂ ਦੀ ਬਰਬਾਦੀ ਹੋਈ ਸੀ ਸਾਨੂੰ ਵੀ ਵਧਾਈਆਂ ਹੋਣਗੀਆਂ। ਹਾਂਜੀ, ਉਹਨਾਂ ਨੂੰ ਵਧਾਈਆਂ ਹੋਣ, ਇਹ ਸਾਨੂੰ ਹੋਣ ਪੁੱਠੀਆਂ, ਜਿੱਦਾਂ ਕਹਿੰਦੇ ਨੈਗੇਟਿਵ ਵਧਾਈਆਂ। ਇਹ ਪੰਜਾਬ ਨੂੰ ਬੜਾ ਟਾਰਗੇਟ ਰੱਖ ਕੇ ਜਿਹੜੀ ਡਿਵੀਜ਼ਨ ਕੀਤੀ ਗਈ ਸੀ ਪੰਜਾਬ ਦੀ ਵੀ ਤੇ ਬੰਗਾਲ ਦੀ ਵੀ, ਕਿਉਂਕਿ ਜਦੋਂ ਅੰਗਰੇਜ਼ ਜਾਂਦੇ ਇਹਨਾਂ ਦੀ ਸਭ ਤੋਂ ਪਹਿਲਾਂ ਲੜਾਈਆਂ ਬੰਗਾਲ 'ਚ ਹੋਈਆਂ ਤੇ ਜਿਹੜੀਆਂ ਮਗਰੀਆਂ ਪੰਜਾਬ 'ਚ ਹੋਈਆਂ ਸੀ।
ਹਾਂਜੀ ਹਾਂਜੀ,
ਸੋ ਇਹਨਾਂ ਨੂੰ ਖਤਮ ਕਰਨਾ ਜਿਹੜਾ ਸੀਗਾ ਤੇ ਦੱਸ ਕੇ ਜਾਣਾ ਬਾਅਦ। ਗਾਂਧੀ ਇਹੋ ਹੀ ਕਹਿੰਦਾ ਸੀ, ਆ ਜਿਹੜੇ ਲੋਇਰ ਹੈ ਨਾ ਖੜੇ ਆ ਸੂਟ ਪਾ ਕੇ ਮਹਿੰਗੇ, ਆਪ ਤਾਂ ਵਿਚਾਰਾ ਉਹ ਪਾਈ ਹੁੰਦੀ ਸੀ ਉਹਨੇ ਅੱਧੀ ਨੇਕਡ ਚਰਚਰ ਕਹਿੰਦਾ ਸੀ ਹੈਫ ਨੇਕਡ ਫਕੀਰ ਉਹ ਬਣਿਆ ਹੋਇਆ ਸੀਗਾ। ਕਹਿੰਦਾ ਜਿਹੜੇ ਵਕੀਲ ਤੁਹਾਨੂੰ ਚੇਕਣੀਆਂ ਚੋਪੜੀਆਂ ਗੱਲਾਂ ਰਹਿ ਨਾ ਸੁਣਾਉਣ, ਜਿਹਨਾਂ ਨੇ ਪੈਰਿਸ ਤੋਂ ਆਏ ਹੋਏ ਸੂਟ ਪਾਏ ਹੋਏ ਆ, ਜਿਨਾਹ ਹੋ ਗਿਆ, ਨਹਿਰੂ ਹੋ ਗਿਆ, ਇਹ ਤੁਹਾਨੂੰ ਬਰਬਾਦ ਕਰਨਗੇ। ਉਹੀ ਗੱਲ ਹੋਈ ਸੀ ਬਾਅਦ ਦੇ ਵਿੱਚ। ਹਾਂਜੀ, ਇਹਨਾਂ ਨੇ ਫਿਰ ਗਾਂਧੀ ਚਕਾਤਾ ਵੀ ਇਹ ਬੁੱਢਾ ਬੜੀਆਂ ਗੱਲਾਂ ਮਾਰਦਾ ਆਪਣੀਆਂ। ਹਾਂਜੀ ਬਰਾੜ ਜੀ, ਜਿਹੜੀ ਨਾ ਤੁਸੀਂ ਇਕਾਨਮੀ ਦੀ ਗੱਲ ਕੀਤੀ ਹੈ, ਜੇ $5 ਪਰ ਡੇ ਜਿਹੜੀ ਯੂ ਐਨ ਨੂੰ ਕਹਿੰਦੀ, ਜਿਹੜੇ $5 ਦਿਹਾੜੀ ਘੱਟ ਜਿਹਨਾਂ ਦੀ ਇਨਕਮ ਆ ਉਹਨੂੰ ਪਾਵਰਟੀ ਰੇਖਾ ਤੋਂ ਥੱਲੇ ਮੰਨਿਆ ਜਾਂਦਾ, ਉਹ ਹਿਸਾਬ ਨਾਲ ਜੇ ਇੱਕ ਪਾਸੇ ਤੱਕੜੀ ਦੇ ਸਾਰੀ ਦੁਨੀਆਂ ਦੇ ਗਰੀਬ ਪਾ ਲਈਏ ਤੇ ਇੱਕ ਪਾਸੇ ਇੰਡੀਆ ਦੇ ਪਾ ਲਈਏ, ਤੱਕੜੀ ਇੰਡੀਆ ਦੀ ਐਨ ਜਾਂਦੀ ਥੱਲੇ ਉੱਥੇ ਜਾ ਰਹੇ ਆ ਉਹਦੇ ਨਾਲ। ਹਾਂਜੀ
ਬਿਲਕੁਲ,
ਜਿਹੜੇ 10% ਜਿਹੜੇ ਵੈਲਥ ਹੋਲਡਰ ਆ ਉਹਦੇ ਵਿੱਚ ਵੀ ਕੁਛ ਜਿਹੜੇ ਆਪਣੇ ਵੈਲ ਟੂ ਡੂ ਲੋਕੀ ਉਹ ਆ ਜਾਂਦੇ ਆ, ਮੋਸਟਲੀ ਤਾਂ 1% ਦੇ ਕੋਲ। ਜਿਹੜੇ 90% ਆ ਉਹਨਾਂ ਕੋਲ ਕੋਈ ਵੈਲਥ ਨਹੀਂ ਹੈਗੀ, ਸਿਰਫ ਉਹਨਾਂ ਦੇ ਕੋਲ ਹੈਗਾ ਗੁਜ਼ਾਰਾ। ਜੇ ਗੁਜ਼ਾਰੇ ਨੂੰ ਅਸੀਂ ਵੈਲਥ ਕਹਿਣਾ, 5-4 ਮਰਲੇ ਰਾਹ ਹੈਗੇ, ਰਹਿਣ ਨੂੰ ਦੁੱਖ ਝੂਟੀਆਂ ਹੈਗੀਆਂ, ਜ਼ਮੀਨ ਹੈਗੀ ਆ, ਤਾਂ ਫਿਰ ਉਹਨੂੰ ਆਪਾਂ ਵੈਲਥ ਕਹਿ ਸਕਦੇ ਹਾਂ। ਹਾਂਜੀ, ਪਰ ਉਹਨਾਂ ਕੋਲ ਵੈਲਥ ਨਹੀਂ ਹੈਗੀ, ਉਹਨਾਂ ਕੋਲ ਸਿਰਫ ਗੁਜ਼ਾਰੇ ਜਿਹੜਾ ਚੱਲਦਾ ਪਿਆ। ਜਿਹੜੀ ਵਿਸ਼ਵ ਗੁਰੂ ਦੀ ਗੱਲ ਆ ਨਾ, ਬਣੋ, ਬਣ ਕੇ ਤਾਂ ਵਿਖਾਓ, ਪਤਾ ਲੱਗੇ ਸਾਨੂੰ ਵੀ ਕਿਸੇ ਧਰਮ ਨੂੰ ਮੰਨਣ ਦਾ ਜਿਹੜਾ ਨਜ਼ਾਰਾ ਆ ਜਾਵੇ ਕੋਈ। ਹਜੇ ਤੱਕ ਤਾਂ ਮੈਂ ਕਹਿਣਾ ਨੀ ਚਾਹੁੰਦਾ, ਵਿਸ਼ਵ ਗੁਰੂ ਦੇ ਨਾਂ ਤੇ ਲੱਥੀ ਲਹਾਈ ਹੁੰਦੀ ਪਈ ਆ ਹਰ ਪਾਸੇ, ਥੋੜੀ ਜਿਹੀ ਬਣਨ ਲੱਗ ਗਈ ਸੀ ਜੇ ਤਾਂ ਮੈਂ ਐਵੇਂ ਕਹਾਂ, ਕਿਉਂਕਿ ਲੋਕੀ ਜਿਹੜੇ ਨੈਚੁਰਲੀ ਕਿਸੇ ਨਾ ਕਿਸੇ ਕਲਚਰ ਦੀ, ਸਿਵਲਾਈਜੇਸ਼ਨ ਦੀ ਜਿਹੜੀ ਆ ਰਿਸਪੈਕਟ ਕਰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ। ਸਪੈਸ਼ਲੀ ਅਮੈਰੀਕਨ ਲੋਕ ਵੀ ਬਹੁਤ ਹੀ ਜ਼ਿਆਦਾ ਇੰਡੀਅਨ ਓਲਡ ਸਿਵਲਾਈਜੇਸ਼ਨ ਦੀ ਬਹੁਤ ਹੀ ਜ਼ਿਆਦਾ ਸਿਫਤ ਕਰਦੇ ਰਹੇ, ਪਰ ਜੋ ਹੁਣ ਕਰ ਰਹੇ ਆ ਇਹ ਉਹਨੂੰ ਅਸਲ ਦੇ ਵਿੱਚ ਕੂੜੇ ਸੁੱਟ ਰਹੇ ਆ, ਉਹਨੂੰ ਉਭਾਰ ਨਹੀਂ ਰਹੇ ਹੈਗੇ, ਉਹਨੂੰ ਸਮਾਂ ਡਾਊਨ ਕਰ ਰਹੇ ਆ। ਹਾਂਜੀ, ਸੋ ਇਹ ਵਿਸ਼ ਗੁਰੂ ਤਾਂ ਜ਼ਰੂਰ ਬਣ ਰਿਹਾ, ਫਿਰ ਉਹੋ ਜਿਹਾ ਗੁਰੂ ਬਣ ਰਿਹਾ ਜਿਹਨੂੰ ਹਰ ਪਿੰਡ ਧੱਕੇ ਦੇ ਸੁੱਟੇ ਪੈਂਦੇ, ਉਹੀ ਗੱਲ ਹੋਣੀ ਨਾ ਗੱਲ ਚ। ਹਾਂਜੀ, ਜਾਂ ਤਾਂ ਫਿਰ ਸਹੀ ਗੁਰੂ ਬਣ ਜਾਣੇ ਇਸ ਗੱਲ ਦੇ। ਬਾਕੀ ਜਿਹੜੀ ਟ੍ਰੈਜਡੀ ਆ ਨਾ 47 ਦੀ, ਸਕੂਲ ਦੇ ਵਿੱਚ ਅਸੀਂ ਵੀ ਉੱਚੀ ਉੱਚੀ ਆਜ਼ਾਦੀ ਦੇ ਪੜ੍ਹਦੇ ਹੁੰਦੇ ਸੀਗੇ, ਜਦੋਂ ਥੋੜੇ ਜਿਹੇ ਵੱਡੇ ਹੋਏ ਸਾਨੂੰ ਪਤਾ ਲੱਗਾ, ਜਦੋਂ ਘਰਦਿਆਂ ਦੀਆਂ ਗੱਲਾਂ ਸੁਣੀਆਂ, ਉਹਨੂੰ ਆਜ਼ਾਦੀ ਡੇ ਨਹੀਂ ਉਹ ਕਦੇ ਵੀ ਕਹਿੰਦੇ ਹੁੰਦੇ ਸੀ, ਉਹਨੂੰ ਉੱਜੜਨ ਡੇ ਕਹਿੰਦੇ ਹੁੰਦੇ ਸੀਗੇ, ਅਸੀਂ ਅੱਜ ਦੇ ਦਿਨ ਉੱਜੜੇ ਸੀਗੇ, ਉਹ ਇਹੀ ਕਹਿੰਦੇ ਹੁੰਦੇ ਸੀ ਅੱਜ ਦੇ ਦਿਨ ਅਸੀਂ ਉੱਜੜੇ ਸੀ ਬਸ। ਤੇ 3 ਸਾਲ ਸਾਡੇ ਘਰ ਦੇ ਕੁਛ ਫੈਮਿਲੀ ਲੋਕ ਮਾਰੇ ਵੀ ਗਏ, ਪੁਜਰਾਂ ਵਾਲੇ ਸਾਡਾ ਪਿੱਛਾ ਕੰਮ ਕੀ ਮੰਡੀ, ਬੜੀ ਮਸ਼ਹੂਰ ਮੰਡੀ ਜਿਵੇਂ ਆਪਣੇ ਤੁਹਾਡੇ ਆਪਣੇ ਬਰਨਾਲਾ ਮੰਡੀ ਕਹਿ ਲਓ। ਹਾਂਜੀ, ਤੇ 3 ਸਾਲ ਰਹੇ ਕੈਂਪਾਂ ਦੇ ਵਿੱਚ ਆ ਕੇ ਐਜ ਏ ਰਿਫਿਊਜੀ, ਜਿਵੇਂ ਨਾ ਕਰਨਾਲ ਰਿਹਾ, ਉਹ ਤੋਂ ਬਾਅਦ ਪਤਾ ਲੱਗਾ ਕੋਈ ਜ਼ਮੀਨ ਵੀ ਥੋੜੀ ਬਹੁਤੀ ਪਿੱਛੋਂ ਜਿਹੜੀ ਆਈ ਆ ਉਹ ਮਿਲੂਗੀ। ਮਤਲਬ ਉਹਨਾਂ ਨੇ ਐਸੀ ਇੰਡਿਓਰੈਂਸ ਵਿਖਾਈ, ਮੈਂ ਹੈਰਾਨ ਰਹਿ ਜਾਣਾ, ਜਿਹੜੇ ਮੇਰੇ ਫਾਦਰ ਨੇ ਕਦੇ ਵੀ ਜ਼ਿੰਦਗੀ ਚ ਮੈਨੂੰ ਸੁਣਿਆ ਨਹੀਂ ਸੀ ਕੰਪਲੇਂਟ ਕਰਦੇ ਨੂੰ ਵੀ ਸਾਨੂੰ ਏਦਾਂ ਏਦਾਂ। ਉਹ ਜਿਹੜੀ ਦੱਬ ਦੀ ਸਾਡੇ, ਉਹ ਤਾਂ ਜ਼ਮੀਨ ਸੋਨਾ ਉਗਲਦੀ ਸੀ, ਬਜਾਏ ਸਾਨੂੰ 10% ਵੀ ਨੀ ਮਿਲੀ ਉਹ ਦੱਬ, ਜਿਹਨੂੰ ਕਹਿੰਦੇ ਨਾ ਬੁੜ ਵੱਡੀ ਸਾਈ ਜਿਹੜੀ ਹੁੰਦੀ, ਬੜੀ ਔਖੀ ਪੁੱਟਣੀ ਹੁੰਦੀ, ਉਹ ਪੁੱਟ ਪੁੱਟ ਕੇ ਉਸ ਬੰਦੇ ਨੇ 10 ਸਾਲ ਦੇ ਵਿੱਚ, ਹਨਾ, ਆ ਜਿਹੜੇ ਅਸੀਂ 10% ਵਿੱਚ ਗਿਣਦੇ, ਉਹਨਾਂ ਦੇ ਲੈਵਲ ਤੇ ਬੰਦਾ ਪਹੁੰਚ ਗਿਆ ਸੀਗਾ। ਤੇ ਉਹਨੇ ਕਦੇ ਵੀ ਕੰਪਲੇਂਟ ਨੀ ਕੀਤੀ ਵੀ ਸਾਡੇ ਨਾਲ ਏਦਾਂ ਹੈਗਾ। ਫਿਰ ਕੀ ਹੋਇਆ ਤੋਂ ਬਾਅਦ ਸਾਡਾ ਵਕਤ ਆਇਆ ਤੇ ਚੁੱਕ ਚੁੱਕ ਇਹਨਾਂ ਨੇ ਮੁੰਡੇ ਜਿਹੜੇ ਸੀਗੇ ਇਹਨਾਂ ਨੇ ਚੁੱਭਦੇ ਸੀ ਹਾਈ ਸਕੂਲਾਂ ਦੇ ਨੀਲੀਆਂ ਪੱਗਾਂ ਵਾਲੇ ਉਹ ਇਹਨਾਂ ਨੇ ਮਾਰਨੇ ਸ਼ੁਰੂ ਕਰ ਦਿੱਤੇ। ਹਾਂਜੀ ਪਹਿਲਾਂ ਉਹਦੇ ਤੋਂ ਥੋੜਾ ਜਿਹਾ ਤੋਂ ਸਾਡਾ ਟਾਈਮ ਸੀ ਉਹਨਾਂ ਦੇ ਜਿਵੇਂ ਤੁਸੀਂ ਕਹਿੰਦੇ ਨਾ ਵੀ ਆ ਦਸ ਨੰਬਰ ਚ ਨਾ ਕੀਤੇ ਸਾਡੇ ਐਵੇਂ ਇਹਨਾਂ ਨੇ ਚੁੱਕ ਚੁੱਕ ਕੇ ਨਾ ਕਾਮਿਊਨਿਸਟ ਲਹਿਰ ਦੇ ਵਿੱਚ ਮੁੰਡਿਆਂ ਦੇ ਨਾਂ ਕੀਤੇ ਹੋਏ ਸੀ ਕਿਸੇ ਦਾ ਪੰਜ ਚ ਕਿਸੇ ਦਾ ਸੱਤ ਚ ਹੈ ਸਾਨੂੰ ਆਸਾਰ ਆਉਣੇ ਉਦੋਂ ਹੀ ਨਜ਼ਰ ਸ਼ੁਰੂ ਹੋ ਗਿਆ ਸੀਗੇ ਇੱਥੇ ਕੀ ਹੋਣਾ। ਉਸ ਤੋਂ ਬਾਅਦ ਫਿਰ ਉਹੀ ਕੰਮ ਹੋਇਆ ਜਦੋਂ ਇਹਨਾਂ ਨੇ ਮੁੰਡੇ ਚੁੱਕ ਚੁੱਕ ਕੇ ਮਾਰੇ ਹਨ ਜੀ ਆਪ ਇਹਨਾਂ ਨੇ ਟੈਰੋਰਿਜ਼ਮ ਨੂੰ ਜਿਹੜਾ ਨਾ ਬੜਾ ਮੈਨੂਫੈਕਚਰ ਕਰਕੇ ਬੜੇ ਬ੍ਰਿਲੀਅੰਟ ਨਾਲ ਉਹਨੂੰ ਤਿਆਰ ਕਰਕੇ ਇਹਨਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਬਾਅਦ ਵਿੱਚ। ਤੇ ਰਿਹਾ ਸਵਾਲ ਇੰਟਲੈਕਚੁਅਲ ਦਾ, ਇੰਟਲੈਕਚੁਅਲ ਨੂੰ ਤਾਂ ਲਾਈਕ ਹੀ ਨਹੀਂ ਕਰਦੇ, ਉੱਥੇ ਇੰਟਲੈਕਚੁਅਲ ਬੰਦੇ ਰਹਿ ਗਏ ਤੇ ਉਹਨਾਂ ਨੂੰ ਰਾਜ ਕੌਣ ਕਰਨ ਦਊਗਾ, ਉਹ ਤਾਂਹੀਓ ਤਾਂ ਇੰਟਲੈਕਚੁਅਲ ਸਾਰੇ ਬਾਹਰ ਭੱਜ ਗਏ ਆ। ਹਾਂਜੀ ਤੇ ਫਿਰ ਕਹਿੰਦੇ ਆ ਵੀ ਹਮਾਰੇ ਲੋਕ ਜਿਹੜੇ ਆ ਇਹ ਬਾਹਰ ਕਿਉਂ ਜਾ ਰਹੇ ਆ। ਹਾਂਜੀ ਤੇ ਜਿਹੜੇ ਬੰਦੇ ਆ ਕੇ ਬਾਹਰ ਤਰੱਕੀ ਕਰਦੇ ਆ ਉਹਨਾਂ ਨੂੰ ਫਿਰ ਇਹ ਦੁਬਾਰਾ ਕਲੇਮ ਕਰਨ ਲੱਗ ਪੈਂਦੇ ਹੈ ਹਮਾਰੇ ਹੈ ਹਮਾਰੇ ਹੈ। ਨਹੀਂ ਜੀ ਉਹ ਤੁਹਾਰੇ ਨਹੀਂ ਹੈ, ਸਾਡੀ ਉਹ ਧਰਤੀ ਜਿੱਥੇ ਸਾਡਾ ਜਨਮ ਹੋਇਆ ਸਾਡੀ ਮਾਤਾ। ਮੈਨੂੰ ਲਾਹੌਰੀਆ ਮੇਰਾ ਬੜਾ ਫਰੈਂਡ ਸੀ ਕਹਿੰਦਾ ਦੱਸੋ ਇਹਦੇ ਬਾਰੇ, ਇਹ ਵੀ ਸਾਡੀ ਮਾਂ ਹੈ। ਮੈਂ ਕਿਹਾ ਇੱਕ ਜਨਮ ਮਾਤਾ ਹੁੰਦੀ ਹੈ ਤੇ ਇੱਕ ਅਡਾਪਟ ਮਾਤਾ ਹੁੰਦੀ ਹੈ, ਇਸ ਮਾਤਾ ਨੇ ਸਾਨੂੰ ਅਡਾਪਟ ਕੀਤਾ, ਇਹ ਰਾਣੀ ਵੀ ਹੋ ਸਕਦੀ ਆ, ਇਹਦੇ ਚ ਕੋਈ ਗੱਲ ਨੀ, ਇਹਦੇ ਕੋਲ ਬੜੀ ਵੈਲਥ ਆ। ਪਰ ਜਿਸ ਗਰੀਬ ਮਾਤਾ ਨੇ ਸਾਨੂੰ ਪੈਦਾ ਕੀਤਾ ਨਾ ਉਹ ਬਾਇਓਲੋਜੀਕਲ ਮਾਤਾ ਸਾਡੀ ਉਹ ਹੀ ਰਹਿਣੀ। ਅੱਜ 47 ਸਾਲ ਹੋ ਗਿਆ ਬਰਾੜ ਜੀ ਜਿੱਦਾਂ ਕਹਿੰਦੇ ਹਨ, ਹੁਣ ਇੱਥੇ ਫੈਮਿਲੀ ਕਰਕੇ ਅਸੀਂ ਬੈਠੇ, ਸਾਡਾ ਜੀ ਨੀ ਕਰਦਾ ਸੀਗਾ ਕਿ ਆਪਣੇ ਥਾਲਿਆਂ ਤੇ ਬਹੀਏ ਆਪਣੀਆਂ ਟਾਹਲੀਆਂ ਜਾਂ ਛਾਵਾਂ ਥੱਲੇ ਬਹੀਏ। ਉਹ ਸਾਡਾ ਰਾਜ ਸੀਗਾ ਜਿਹੜਾ ਇਹ ਚੋਰਾਂ ਨੇ ਸਾਡੇ ਤੋਂ ਚੋਰੀ ਕਰ ਲਿਆ ਔਰ ਸਾਨੂੰ ਇਹ ਮੈਸੇਜ ਘੱਲ ਦਿੱਤਾ ਵੀ ਤੁਹਾਡੀ ਇਹ ਜਗ੍ਹਾ ਨਹੀਂ, ਇਹ ਨਾ ਤੇਰਾ ਦੇਸ਼ ਮਨਾ ਪਰਦੇਸੀ ਆ, ਦਫਾ ਹੋ ਜਾ ਇੱਥੋਂ। ਹਾਂਜੀ ਇਸ ਤਰੀਕੇ ਦੀ ਸਾਨੂੰ ਇਹਨਾਂ ਨੇ ਉੱਥੋਂ ਕੱਢਿਆ ਹੋਇਆ। ਪਰ ਟਾਈਮ ਬਦਲਦੇ ਰਹਿੰਦੇ ਆ, ਹਿਸਟਰੀ ਬਦਲਦੀ ਰਹਿੰਦੀ ਹੈ ਕਿ ਪਤਾ 100 ਸਾਲ ਬਾਅਦ ਕਿੱਧਰ ਦਾ ਪੈਂਟ ਦਾ ਸਿਰ ਕਿੱਧਰ ਵੱਜ ਜਾਣਾ। ਸੋ ਬਸ ਇੱਥੇ ਇੰਨਾ ਹੀ ਬਹੁਤ ਆ, ਜਿਹਨਾਂ ਨੂੰ ਖੁਸ਼ੀ ਆ ਖੁਸ਼ੀ ਮਨਾਉਣ, ਜਿਨ੍ਹਾਂ ਨੇ ਇਹ ਲਿਖਿਆ ਸੀ ਭਾਈ ਮਿਡਨਾਈਟ ਚਿਲਡਰਨ ਬੁੱਕ, ਉਹਨਾਂ ਤੇ ਇਹਨਾਂ ਨੇ ਫਤਵੇ, ਉਹਨਾਂ ਨੇ ਸੱਚ ਕਹਿ ਤਾਂ ਸੀ ਨਾ ਅਸਲ ਕੀ ਹੋਇਆ ਸੀ 1947 15 ਅਗਸਤ 2 ਰਾਤ ਨੂੰ ਉਹਨਾਂ ਨੂੰ ਇਹਨਾਂ ਨੇ ਮੌਤ ਦੇ ਫਤਵੇ ਲਾਤੇ। ਹਾਂਜੀ
ਪਰ ਜਦੋਂ ਸਿਸਟਮ ਇੰਨਾ ਵਿਗੜ ਜੇ ਜੀ ਤੇ ਫੇਰ ਬੰਦਾ ਕੀ ਕਰੇ ਜੀ ਮਜਬੂਰੀ ਦੇ ਵਿਚ। ਇਹ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਆ ਨਾ, ਪ੍ਰਵਾਸ ਜਿਹਨੂੰ ਕਹਿੰਦੇ ਆ, ਇਹ ਪ੍ਰਵਾਸ ਦਾ ਦਰਦ ਇਹ ਜਿਹਾ ਹੁੰਦਾ ਬਈ ਇਹ ਬੰਦਾ ਹੰਡਾਉਂਦਾ ਵੀ ਆਪਦੇ ਪਿੰਡੇ ਤੇ ਇਹਦੀ ਵਿਆਖਿਆ ਕਰਨ ਲਈ ਉਹਦੇ ਕੋਲ ਸ਼ਬਦ ਨਹੀਂ ਲੱਭਦੇ, ਉਹਨੂੰ ਉਹ ਕਿਹਨੂੰ ਦੱਸੇ। ਲੋਕ ਨੇ ਜਿਹੜੇ ਪਿੱਛੇ ਰਹਿ ਗਏ ਉਹ ਇਹ ਸੋਚਦੇ ਆ ਵੀ ਇਹਨਾਂ ਨੂੰ ਡਾਲਰ ਬਣਦੇ ਆ, ਪੈਸੇ ਬਣਦੇ ਆ, ਇਹ ਆਰਾਮ ਦੀ ਜ਼ਿੰਦਗੀ ਸੋਹਣੀ ਜ਼ਿੰਦਗੀ ਜਿਉਂਦੇ ਆ। ਇਹ ਉਹਨਾਂ ਦੀ ਗੱਲ ਚ ਆਪਦੇ ਥਾਂ ਠੀਕ ਆ, ਪਰ ਮਨ ਦੇ ਕਿਸੇ ਕੋਨੇ ਦੇ ਵਿੱਚ ਜਿਹੜਾ ਹਰੇਕ ਪ੍ਰਵਾਸੀ ਆ ਜਿਹੜਾ ਆਪਣੀ ਧਰਤੀ ਛੱਡ ਕੇ ਆਇਆ ਉਹਦੇ ਕਿਸੇ ਕੋਨੇ ਚ ਜਿਹੜਾ ਦਰਦ ਛਿਪਿਆ ਹੋਇਆ ਨਾ, ਉਹ ਬਸ ਉਹੋ ਹੀ ਜਾਣਦਾ ਜੀ, ਉਹੋ ਹੀ ਉਹ ਦਰਦ ਰੋਜ਼ ਹਟਾਉਂਦਾ। ਬਸ ਆਪਾਂ ਤਾਂ ਇਹੀ ਕਾਮਨਾ ਕਰ ਸਕਦੇ ਹਾਂ ਜੀ ਕਿਸੇ ਨੂੰ ਆਪਦੀ ਧਰਤੀ ਆ ਜਿਹੜੀ ਉਹ ਛੱਡਣੀ ਨਾ ਪਵੇ। ਤੇ ਉਹ ਲੋਕਾਂ ਨੂੰ ਮਜਬੂਰਨ ਇਸ ਦਿਨ ਜਿਹੜੇ ਪੰਜਾਬੀ ਸੀ, ਭਾਵੇਂ ਉਹ ਚੜ੍ਹਦੇ ਪੰਜਾਬ ਵੱਲ ਸੀ ਭਾਵੇਂ ਲਹਿੰਦੇ ਪੰਜਾਬ ਵੱਲ ਨਹੀਂ ਸੀ, ਉਹਨਾਂ ਨੂੰ ਉਹ ਮਜਬੂਰਨ ਧਰਤੀ ਛਡਾਈ ਗਈ ਹੈ ਜੀ। ਤੇ ਇਹਦਾ ਦੁੱਖ ਆ ਜਿਹੜਾ ਮੇਰਾ ਖਿਆਲ ਸਾਡੀਆਂ ਭਾਵੇਂ ਉਹ ਨਹੀਂ ਉਹ ਸਾਡੇ ਜਿਹੜੇ ਵੱਡੇ ਵਡੇਰੇ ਸੀ ਉਹ ਨਹੀਂ ਸਾਂਝਾ ਕਰਦੇ ਸੀ, ਪਰ ਇਹ ਦੁੱਖ ਦਾ ਉਹਨਾਂ ਨੂੰ ਪਤਾ ਸੀ ਜੀ। ਉਹਨਾਂ ਨੇ ਨਵੇਂ ਥਾਵਾਂ ਤੇ ਜਾ ਕੇ ਸਟੈਬਲਿਸ਼ ਹੋਣਾ ਸੀ, ਨਵੇਂ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ। ਇਸ ਕਰਕੇ ਆਪਣਾ ਉਹਨਾਂ ਨੇ ਨਾ ਸਾਰਾ ਟਾਈਮ ਮਿਹਨਤ ਕਰਨ ਵੱਲ ਨਹੀਂ ਲਗਾਤਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਨ ਦਾ ਏਅਰ ਹੋ ਜੀ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੁਰਜੋਤ ਜੀ ਨੂੰ ਵੀ ਲਾਈਨ 'ਤੇ ਲੈਂਦੇ ਹਾਂ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ, ਸਾਡੇ ਨਾਲ ਕਾਲਰਸ ਨੇ, ਪਹਿਲਾਂ ਆਪਾਂ ਗੁਰਜੋਤ ਜੀ ਨੂੰ ਲਾਈਨ ਤੇ ਲੈਣੇ ਆ। ਗੁਰਜੋਤ ਜੀ ਨਿੱਘਾ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ?
ਬਹੁਤ ਬਹੁਤ ਟਾਈਮ ਦੇਣ ਲਈ।
ਸਤਿ ਸ੍ਰੀ ਅਕਾਲ ਜੀ, ਅੱਜ ਕਿਹੜੇ ਮਸਲੇ ਤੇ ਗੱਲਬਾਤ ਕਰਨੀ ਆ?
ਅੱਜ ਆਪਾਂ ਜਿਹੜੇ ਜੋੜਾਂ ਦੇ ਦਰਦ ਹੁੰਦੇ ਨੇ ਉਹਨਾਂ ਬਾਰੇ ਗੱਲ ਕਰ ਲੈਣੀ ਆ ਜੀ।
ਹਾਂਜੀ ਹਾਂਜੀ,
ਕਾਫੀ ਜ਼ਿਆਦਾ ਦਿੱਕਤ ਹੁੰਦੀ ਹੈ ਜੀ ਅਕਸਰ, ਜਿਵੇਂ 50 ਸਾਲ ਦੀ ਏਜ ਤੋਂ ਬਾਅਦ ਦਰਦ ਜਾਂ ਹੋਣੇ ਜ਼ਿਆਦਾ ਸ਼ੁਰੂ ਹੋ ਜਾਂਦੇ ਹੁੰਦੇ ਨੇ, ਜਿਵੇਂ ਜੋੜਾਂ ਦੇ ਵਿੱਚ ਮੇਨ ਤਾਂ ਗੋਡਿਆਂ ਦਾ ਦਰਦ ਕਾਫੀ ਪਰੇਸ਼ਾਨ ਕਰਦਾ ਜੀ, ਜਿਹਨੂੰ ਓਸਟੀਓਥਰਾਈਟਿਸ ਕਿਹਾ ਜਾਂਦਾ। ਉਹਦੇ ਵਿੱਚ ਗੋਡਿਆਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ। ਪਹਿਲਾਂ ਤਾਂ ਜਦੋਂ ਬੰਦਾ ਤੁਰਦਾ ਫਿਰਦਾ ਜਾਂ ਪੌੜੀਆਂ ਚੜ੍ਹਦੀਆਂ ਉਹਦੀ ਦਰਦ ਹੁੰਦਾ, ਬਾਅਦ ਦੇ ਵਿੱਚ ਇਹ ਦਰਦ ਲਗਾਤਾਰ ਬਣਿਆ ਰਹਿੰਦਾ, ਜਿਵੇਂ ਰਾਤ ਨੂੰ ਵੀ ਪਏ ਤੇ ਵੀ ਦਰਦ ਹੁੰਦਾ ਰਹਿੰਦਾ। ਫਿਰ ਮਾਡਰਨ ਮੈਡੀਸਨ ਦੇ ਵਿੱਚ ਤਾਂ ਜੀ ਸਿਰਫ ਪੇਨ ਕਿਲਰ ਨੇ, ਉਹ ਪੇਨ ਕਿਲਰ ਦਿੱਤੇ ਜਾਂਦੇ ਨੇ ਹਰ ਇੱਕ ਤਰ੍ਹਾਂ ਦੇ ਦਰਦ ਲਈ, ਤੁਸੀਂ ਪੇਨ ਕਿਲਰ ਲੈ ਲਓ ਥੋੜੇ ਦਰਦ ਨਹੀਂ ਹੋਊਗਾ, ਉਹ ਬੰਦੇ ਨੂੰ ਕਿੱਦਾਂ ਮਹਿਸੂਸ ਹੁੰਦਾ ਵੀ ਮੈਂ ਹੁਣ ਪੇਨ ਕਿਲਰ ਦਵਾਈ ਲੈ ਲਈ ਮੇਰਾ ਦਰਦ ਹਟ ਗਿਆ, ਉਹ ਦਰਦ ਹਟਦਾ ਨਹੀਂ ਹੁੰਦਾ ਹੈਗਾ, ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਦਰਦ, ਉਦਾਂ ਹੀ ਚੱਲਦਾ ਹੁੰਦਾ। 6 ਤੋਂ 8 ਘੰਟੇ ਉਸ ਦਵਾਈਆਂ ਦਾ ਟਾਈਮ ਹੁੰਦਾ, ਉਨਾ ਚਿਰ ਤੱਕ ਉਹਦਾ ਅਸਰ ਰਹਿੰਦਾ, ਬਾਅਦ ਚ ਉਹਦਾ ਅਸਰ ਖਤਮ ਹੁੰਦਾ, ਤਾਂ ਹੀ ਫਿਰ ਦੁਬਾਰਾ ਡੋਜ਼ ਲੈਣੀ ਪੈਂਦੀ ਹੁੰਦੀ ਆ। ਜਦੋਂ ਲੰਬਾ ਟਾਈਮ ਆਪਾਂ ਇਹ ਪੇਨ ਕਿਲਰ ਯੂਜ਼ ਕਰਦੇ ਹਾਂ ਫਿਰ ਇਹਦੇ ਸਾਈਡ ਇਫੈਕਟ ਹੁੰਦੇ ਨੇ ਜੀ, ਤੁਹਾਡੇ ਲਿਵਰ ਤੇ, ਹਾਰਟ ਤੇ, ਕਿਡਨੀਆਂ ਦੇ ਵੀ ਹੁੰਦੇ ਨੇ। ਪਿੱਛੇ ਜੇ ਇੱਕ ਰਿਸਰਚ ਵੀ ਆਈ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਜੇ ਲੰਬਾ ਟਾਈਮ ਕੋਈ ਪੇਨ ਕਿਲਰ ਦਾ ਸੇਵਨ ਕਰਦਾ ਤਾਂ ਉਹਨੂੰ ਪਾਰਕਿੰਸਨ ਡਿਜ਼ੀਜ਼ ਹੋਣ ਦਾ ਖਤਰਾ ਰਹਿੰਦਾ, ਜਿਹਦੇ ਵਿੱਚ ਹੱਥ ਹਿੱਲਣੇ ਸ਼ੁਰੂ ਹੋ ਜਾਂਦੇ ਨੇ ਲਗਾਤਾਰ, ਹੱਥ ਹਿੱਲੀ ਹੋ ਜਾਂਦਾ ਹੁੰਦਾ ਬੰਦੇ ਦਾ। ਪਰ ਆਯੁਰਵੇਦ ਦੇ ਵਿੱਚ ਅਸੀਂ ਜਿਹੜਾ ਇਹਦਾ ਇਲਾਜ ਕਰਦੇ ਹਾਂ ਉਹਦੇ ਵਿੱਚ ਬੜੇ ਵਧੀਆ ਰਿਜ਼ਲਟ ਹੁੰਦੇ ਨੇ, ਕਿਉਂਕਿ ਬਾਡੀ ਨੂੰ ਡੀਟੌਕਸ ਵੀ ਕੀਤਾ ਜਾਂਦਾ। ਕਈ ਵਾਰ ਕੀ ਹੁੰਦਾ, ਜ਼ਿਆਦਾਤਰ ਪੇਸ਼ੈਂਟਾਂ ਦਾ ਪੇਟ ਖਰਾਬ ਰਹਿੰਦਾ, ਉਹਦਾ ਕਬਜ਼ ਰਹਿੰਦੀ ਹੁੰਦੀ ਹੈ ਲੰਬੇ ਟਾਈਮ ਤੋਂ, ਉਹ ਨਾਲੇ ਫਿਰ ਟੌਕਸਨ ਬਾਡੀ ਚ ਵੱਧ ਜਾਂਦੇ ਨੇ, ਫਿਰ ਦਰਦ ਹੋਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਬਾਡੀ ਨੂੰ ਡੀਟੌਕਸ ਕਰੀ ਤਾਂ ਫਿਰ ਉਹ ਤੋਂ ਬਾਅਦ ਕੁਛ ਹਰਬਸ ਹੁੰਦੀਆਂ ਨੇ ਆਯੁਰਵੇਦ ਦੇ ਵਿੱਚ ਜਿਹੜੇ ਬੜੇ ਵਧੀਆ ਰਿਜ਼ਲਟ ਦਿੰਦੇ ਨੇ। ਫੋਰ ਐਗਜ਼ਾਮਪਲ ਇੱਕ ਹਰਬਸ ਹੁੰਦੀ ਹੈ ਹੱਡ ਜੋੜ ਕਹਿੰਦੇ ਨੇ ਜੀ ਉਹਨੂੰ, ਉਹਦੇ ਵਿੱਚ ਕੁਦਰਤੀ ਤੌਰ ਤੇ ਇਹ ਜਿਹਾ ਗੁਣ ਆ ਵੀ ਉਹ ਜਿਵੇਂ ਹੱਡੀ ਨੂੰ ਜੋੜਦੀ ਆ, ਹੱਡੀਆਂ ਨੂੰ ਮਜ਼ਬੂਤ ਕਰਦੀ ਆ। ਇਸ ਕਰਕੇ ਇੱਦਾਂ ਦੀਆਂ ਵੀ ਹੋਰ ਹਰਬਸ ਹੁੰਦੀਆਂ ਨੇ ਜਿਹੜੀਆਂ ਕਿ ਬੜੇ ਵਧੀਆ ਇਹਦੇ ਰਿਜ਼ਲਟ ਮਿਲਦੇ ਨੇ। ਕਰਕੇ ਜੇ ਇੱਦਾਂ ਦੀ ਕੋਈ ਦਿੱਕਤ ਆ ਤੁਹਾਨੂੰ, ਜਿਵੇਂ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ ਜਾਂ ਬੈਕ ਦੇ ਵਿੱਚ ਦਰਦ ਆ, ਜਾਂ ਕਈ ਵਾਰ ਕੀ ਹੁੰਦਾ ਰੈਮੋਟਾਈਟਸ ਅਥਰਾਈਟਿਸ ਹੋ ਜਾਂਦਾ ਜਿਹਨੂੰ ਆਪਾਂ ਗਠੀਆ ਕਹਿੰਦੇ ਆ, ਆਪਣੀਆਂ ਉਂਗਲਾਂ ਹੁੰਦੀਆਂ ਨੇ ਹੱਥਾਂ ਦੀ ਉਹਨਾਂ ਵਿੱਚ ਸੋਜਿਸ਼ ਆ ਜਾਂਦੀ ਆ, ਉਹਨਾਂ ਵਿੱਚ ਦਰਦ ਰਹਿਣ ਲੱਗ ਜਾਂਦਾ, ਉਂਗਲੀਆਂ ਬੀਂਗੀ ਡੱਗੀਆਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਨੇ। ਉਸ ਕਰਕੇ ਹਰ ਤਰ੍ਹਾਂ ਦੇ ਗਠੀਏ ਦਾ ਇਲਾਜ ਆਯੁਰਵੇਦ ਵਿੱਚ ਬੜਾ ਵਧੀਆ ਕੀਤਾ ਜਾਂਦਾ, ਟਾਈਮ ਜ਼ਰੂਰ ਲੱਗ ਜਾਂਦਾ ਕਿਉਂਕਿ ਕਈ ਵਾਰ ਕੀ ਹੁੰਦੀ ਕੰਡੀਸ਼ਨ ਕਾਫੀ ਖਰਾਬ ਹੁੰਦੀ ਆ ਪੇਸ਼ੈਂਟ ਦੀ, 2-3 ਮਹੀਨੇ ਲੱਗ ਜਾਂਦੇ ਹੁੰਦੇ ਨੇ। ਉਹਦੇ ਵਿੱਚ ਲੋੜ ਮੁਤਾਬਕ ਅਸੀਂ ਪੇਸ਼ੈਂਟ ਨੂੰ ਦਵਾਈ ਦਿੰਦੇ ਹਾਂ ਤੇ ਲਗਾਉਣ ਨੂੰ ਤੇਲ ਵੀ ਦਿੱਤਾ ਜਾਂਦਾ, ਆਯੁਰਵੇਦਿਕ ਆਇਲ ਹੁੰਦੇ ਨੇ, ਬੜੇ ਵਧੀਆ ਰਿਜ਼ਲਟ ਮਿਲਦੇ ਨੇ ਉਹਨਾਂ ਦੇ। ਤੇ ਜੋ ਤਾਂ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਜੇ ਕੋਈ ਇੱਦਾਂ ਦੀ ਦਿੱਕਤ ਆ, ਤੇ ਪੱਕਾ ਪਰਮਾਨੈਂਟ ਹੱਲ ਹੋ ਸਕਦਾ। 6474568280 6474658200 ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4, ਇਹ ਸਟੀਲ ਦੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ। ਥੈਂਕ ਯੂ ਜੀ, ਬਹੁਤ ਬਹੁਤ
ਮਿਹਰਬਾਨੀ ਗੁਰਜੋਤ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਡੇ ਨਾਲ ਸ਼ਾਇਦ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਸਰਦਾਰ ਜਸਵੀਰ ਸਿੰਘ ਹੁੰਦਲ ਜੁੜੇ ਹੋਏ ਨੇ। ਹੁੰਦਲ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਧੰਨਵਾਦ ਵੀਰ ਜੀ, ਵਿਰਾਟ ਸਾਹਿਬ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਚੜ੍ਹਦੀ ਕਲਾ ਤੋਂ।
ਮੋਰ ਦੈਨ 50% ਆਫ ਕੈਨੇਡੀਅਨ ਕਹਿੰਦੇ ਪੇ ਚੈੱਕ ਟੂ ਪੇ ਚੈੱਕ ਨੇ, ਤੇ ਇਹ ਕਾਫੀ ਦੇਰ ਤੋਂ ਨੇ, ਤੇ ਹੁਣ ਹਾਲਾਤ ਹੋਰ ਵਿਗੜ ਗਏ ਨੇ, ਕਰਜ਼ੇ ਚੱਕਣੇ ਪੈ ਰਹੇ ਆ ਉਹਨਾਂ ਨੂੰ।
ਬਿਲਕੁਲ,
ਤੇ ਹੁਣ ਜਦੋਂ ਕਰਜ਼ੇ ਚੱਕਣੇ ਪੈ ਰਹੇ ਆ ਤੇ ਫਿਰ ਮੈਰਿਜ ਕਿਵੇਂ ਕਰਨ? ਉਹ ਕਰਜ਼ੇ ਹੀ ਚੱਕਣੇ ਪੈ ਰਹੇ ਆ ਫਿਰ ਉਹਨਾਂ
ਨੂੰ। ਪਹਿਲੇ ਕਰਜ਼ਿਆਂ ਨੂੰ ਜ਼ਿਆਦਾ ਜਿਹੜੇ ਕੈਨੇਡੀਅਨ ਲੋਕ ਨੇ ਨਾ ਜੀ, ਉਹ ਪਹਿਲੇ ਕਰਜ਼ਿਆਂ ਨੂੰ ਮੈਨੇਜ ਕਰਨ ਵਾਸਤੇ ਉਹ ਕਿਸੇ ਨਾ ਕਿਸੇ ਤਰੀਕੇ ਉਹ ਕਰਜ਼ਿਆਂ ਦੇ ਵਿੱਚ ਉਹ ਜਿਹੜੇ ਪਹਿਲੇ ਕਰਜ਼ੇ ਲਾਏ ਹੋਏ ਨੇ ਉਹਦੀਆਂ ਪੇਮੈਂਟਾਂ ਮੈਨੇਜ ਕਰਦੇ ਨੇ, ਪਰ ਉਹ ਕਿੰਨਾ ਕੁ ਟਾਈਮ ਚੱਲੂਗਾ ਜੀ? ਜਦੋਂ ਫਿਰ ਉਹਨੂੰ ਚੱਕਣ ਵਾਸਤੇ ਜਿਹੜਾ ਕਰਜ਼ਾ ਲਿਆ ਉਹ ਵੀ ਮੁੱਕ ਗਿਆ, ਫਿਰ ਕੀ ਬਣੇਗਾ? ਜਿੰਨਾ ਚਿਰ ਤੱਕ ਕੋਈ ਸਰਕਾਰਾਂ ਠੋਸ ਹੱਲ ਨੀ ਨਾ ਲੱਭਦੀਆਂ ਇਨਕਮ ਦਾ, ਲੋਕਾਂ ਦੀ ਦਾ, ਜਾਂ ਖਰਚਿਆਂ ਦਾ, ਜਾਂ ਰੋਜ਼ਮਰਾ ਜ਼ਿੰਦਗੀ ਦੇ ਵਿਰਾਟ ਸਾਹਿਬ ਖਰਚੇ ਨਹੀਂ ਘੱਟਦੇ, ਉਨਾ ਚਿਰ ਤੱਕ ਮੈਨੂੰ ਲੱਗਦਾ ਨੀ ਵੀ ਕੋਈ ਹੱਲ ਨਿਕਲੇ। ਕਿਉਂਕਿ ਐਵਰੇਜ ਜੇ ਆਪਾਂ ਦੇਖਦੇ ਹਾਂ, ਕਿਸੇ ਬਿਜ਼ਨਸਮੈਨ ਨਾਲ ਗੱਲ ਕਰ ਲਓ, ਕਿਸੇ ਪਰਸਨਲ ਸਾਈਡ ਤੇ ਗੱਲ ਕਰ ਲਓ, ਤੇ ਹਰੇਕ ਇੰਡੀਵਿਜੁਅਲ ਔਰ ਬਿਜ਼ਨਸ ਅਦਾਰਾ ਇਹ ਕਹਿ ਰਿਹਾ ਜੀ ਉਹਨਾਂ ਦਾ ਜਿਹੜਾ ਕੈਸ਼ ਫਲੋ ਬਹੁਤ ਘਟਿਆ ਹੋਇਆ, ਕੰਮ ਘਟਿਆ ਹੋਇਆ ਵਾ, ਖਰਚੇ ਵਧੇ ਹੋਏ। ਹੁਣ ਫਿਰ ਬਜਟ ਬੈਲੈਂਸ ਕਿਵੇਂ ਹੋਣਾ? ਹੋ ਹੀ ਨੀ ਸਕਣਾ ਜੀ, ਜੇ ਖਰਚੇ ਵੱਧ ਨੇ ਤੇ ਕਮਾਈ ਘੱਟ ਆ ਤੇ ਬੈਲੈਂਸ ਬਜਟ ਕਰਨਾ ਤੇ ਬਹੁਤ ਔਖਾ ਹੋ ਜੂਗਾ ਜੀ।
ਬਿਲਕੁਲ ਬਿਲਕੁਲ, ਫਿਰ ਪ੍ਰੋਬਲਮ ਇਹ ਹੈ, ਕੈਸ਼ ਫਲੋ ਦੀ ਵੀ ਪ੍ਰੋਬਲਮ ਆ, ਖਰਚੇ ਖੜੇ ਨੇ। ਕਈ ਵਾਰੀ ਇਹ ਵੀ ਹੁੰਦਾ, ਚਲੋ ਬਾਕੀ ਕਮਿਊਨਿਟੀਜ਼ ਬਾਰੇ ਨੀ ਮੈਂ ਕਹਿ ਸਕਦਾ, ਕਈ ਵਾਰੀ ਇੱਕ ਕਮਿਊਨਿਟੀ ਦੇ ਵਿੱਚ ਨਾ ਕੋਈ ਟ੍ਰੈਡੀਸ਼ਨ ਹੁੰਦਾ ਵੀ ਆਹ ਗੱਲ ਨਾ ਪਤਾ ਹੀ ਨਹੀਂ ਲੱਗਣੀ ਚਾਹੀਦੀ ਕਿਸੇ ਨੂੰ, ਆਪਾਂ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰੀਏ, ਆਪ ਹੀ ਲੋਕ ਕੋਸ਼ਿਸ਼ ਕਰਦੇ ਨੇ, ਪਰ ਪੈਸੇ ਤਾਂ ਹੁਣ ਜੇ ਕਿਸੇ ਪਾਸੇ ਪੈਸਾ ਆਊਗਾ ਫਿਰ ਹੀ ਦਿੱਤਾ ਜਾਣਾ ਨਾ। ਉਹ ਕਈ ਵਾਰੀ ਨਾ ਮਨ ਤੇ ਬੰਦੇ ਤੇ ਗੱਲ ਲੱਗ ਜਾਂਦੀ ਹੈ ਵੀ ਮੈਂ ਕਿਵੇਂ ਕਰਾਂ, ਫਿਰ ਉਸ ਇਸ ਸਿਚੁਏਸ਼ਨ ਦੇ ਵਿੱਚ ਉਹਨੂੰ ਇਹ ਹੁੰਦਾ ਵੀ ਗੱਲ ਨਾ ਮੇਰੀ ਬਾਹਰ ਚਲੀ ਜਾਵੇ।
ਹਨਾ, ਦੇਖੋ ਜੀ, ਜੇ ਕਿਸੇ ਨੂੰ ਤੁਸੀਂ ਸਲਾਹ ਹੀ ਨੀ ਕਰੋਗੇ ਹਰੇਕ ਗੱਲ ਦੇ ਵਿੱਚ, ਬਰਾੜ ਸਾਹਿਬ ਤੁਸੀਂ ਜਾਂ ਮੈਂ ਅਸੀਂ ਪ੍ਰੋਫੈਸ਼ਨਲ ਨਹੀਂ ਹੋ ਸਕਦੇ, ਹਰੇਕ ਚੀਜ਼ ਦਾ ਸਾਨੂੰ ਪਤਾ ਨਹੀਂ ਹੋ ਸਕਦਾ ਵੀ ਅਸੀਂ ਜਿੰਨੇ ਮਰਜ਼ੀ ਇੰਟੈਲੀਜੈਂਟ ਹੋਈਏ, ਜੇ ਕਿਸੇ ਸਪੈਸ਼ਲ ਚੀਜ਼ ਵਾਸਤੇ ਜਾਂ ਕੋਈ ਹੋਰ ਕੰਮ ਕਰਨਾ ਤੇ ਸਾਨੂੰ ਕਿਤੇ ਥਰਡ ਪਰਸਨ ਕੋਲ ਉਹਦੀ ਸਲਾਹ ਲੈਣੀ ਪੈਂਦੀ ਆ ਜਿਹੜਾ ਉਸ ਕੰਮ ਦਾ ਪ੍ਰੋਫੈਸ਼ਨਲ ਹੋਵੇ। ਤੇ ਇਹ ਹੱਲ ਕਿਉਂ ਕਿਵੇਂ ਨਿਕਲੋਗੇ? ਹੁਣ ਜੇ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਪੁਰਾਣੇ ਕਰਜ਼ਿਆਂ ਨੂੰ ਮਾਫ਼ ਕਰਾ ਕੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਸਟਾਰਟ ਲੈਣ ਦਾ, ਤੇ ਕਿਹਦਾ ਮਤਲਬ ਵੀ ਉਹ ਕਾਨੂੰਨ ਤਾਂ ਆਮ ਲੋਕਾਂ ਵਾਸਤੇ ਬਣਿਆ ਹੋਇਆ ਨਾ ਜੀ, ਕਿਉਂਕਿ ਲੋਕਾਂ ਨੂੰ ਲੋੜ ਨਹੀਂ ਪਈ ਆ ਉਹਦੀ, ਤੇ ਹੁਣ ਜੇ ਜਿਹੜੇ ਨਾਗਰਿਕ ਨੇ ਉਹ ਕਾਨੂੰਨ ਬਾਰੇ ਜਾਣਦੇ ਹੀ ਨਹੀਂ ਹੋਣਗੇ ਜਾਂ ਕਾਨੂੰਨ ਬਾਰੇ ਜਾਣਨਾ ਹੀ ਨਹੀਂ ਚਾਹੁੰਦੇ ਜਾਂ ਕਾਨੂੰਨ ਦੀ ਵਰਤੋਂ ਹੀ ਨਹੀਂ ਕਰਨਾ ਚਾਹੁੰਦੇ, ਤਾਂ ਫਿਰ ਤਾਂ ਉਹਨਾਂ ਦਾ ਆਪਣਾ ਕਸੂਰ ਆ ਨਾ ਜੀ ਇਹਦੇ ਵਿੱਚ।
ਬਿਲਕੁਲ ਹੁੰਦੇ ਸਾਹਿਬ, ਨਾਲੇ ਇਸ ਤਰ੍ਹਾਂ ਹੁੰਦਾ ਨਾ, ਬੰਦਾ ਲੋਨ ਲੈਂਦਾ, ਬੰਦਾ ਦੇਖੋ ਆਪਣੀਆਂ ਬੈਸਟ ਐਫਰਟਸ ਕਰੇ ਲੋਨ ਨੂੰ ਬੈਕ ਪੇ ਆਫ ਕਰਨ ਲਈ, ਪਰ ਜੇ ਬੈਸਟ ਐਫਰਟਸ ਕਰਨ ਦੇ ਬਾਵਜੂਦ ਵੀ ਨਹੀਂ ਪੇ ਹੁੰਦਾ ਤੇ ਕਾਨੂੰਨ ਬਣਾਇਆ ਫਿਰ ਤਾਂ ਜ਼ਰੂਰ ਫਾਇਦਾ। ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਵਾਪਸ ਪੇ ਨਾ ਕਰੋ, ਤੁਸੀਂ ਆਪਣੀਆਂ ਪੂਰੀਆਂ ਸਿਰ ਤੋੜ ਕੋਸ਼ਿਸ਼ ਕਰੋ, ਪਰ ਜੇ ਬਿਜ਼ਨਸ ਹੀ ਮਤਲਬ ਕਈ ਵਾਰੀ ਹੁਣ ਨਵੇਂ ਹਾਲਾਤ ਬਦਲ ਜਾਂਦੇ, ਬਿਜ਼ਨਸ ਨਹੀਂ ਚੱਲਦਾ, ਬਿਜ਼ਨਸ ਚਲਾਉਣ ਲਈ ਕਰਜ਼ਾ ਲਿਆ ਸੀ, ਬੰਦੇ ਦੇ ਕੋਲੋਂ ਵੀ ਪੈਸੇ ਲੱਗ ਜਾਂਦੇ ਆ, ਫਿਰ
ਬਿਲਕੁਲ ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰਦਾ ਕਿ ਕੋਈ ਵੀ ਬਿਜ਼ਨਸ ਜਾਂ ਕੋਈ ਵੀ ਲੋਨ ਆ ਜੀ ਜਿਹੜਾ ਉਹ ਇਸ ਕੰਮ ਨਹੀਂ ਲਿਆ ਜਾਂਦਾ ਕਿ ਮੈਂ ਇਹ ਵਾਪਸ ਨਹੀਂ ਕਰਨਾ।
ਹਾਂਜੀ,
ਲੋਨ ਇਸੇ ਕਰਕੇ ਲਿਆ ਜਾਂਦਾ ਵੀ ਮੈਂ ਬਿਜ਼ਨਸ ਤੋਰਨਾ ਵਾ ਜਾਂ ਮੈਂ ਕੰਮ ਦੇ ਵਿੱਚ ਪੈਸੇ ਲਾਉਣੇ ਤੇ ਮੈਂ ਇਹ ਪੈਸੇ ਵਾਪਸ ਕਰ ਦੇਣੇ ਨੇ, ਪਰ ਕਈ ਵਾਰ ਨਾ ਹਾਲਾਤ ਉਹੋ ਜਿਹੇ ਬਣ ਜਾਂਦੇ ਨੇ, ਤੁਹਾਡੇ ਕੰਮ ਘੱਟ ਜਾਂਦੇ ਨੇ, ਕੋਈ ਤੁਹਾਡੇ ਫੈਮਿਲੀ ਇਸ਼ੂ ਆ ਗਏ, ਕੋਈ ਤੁਹਾਡੀ ਹੈਲਥ ਇਸ਼ੂ ਆ ਗਿਆ, ਜਿਹੜੀਆਂ ਜੋਬ ਚੱਲਦੀਆਂ ਸੀ ਉਹ ਇੱਕਦਮ ਖਤਮ ਹੋ ਗਈਆਂ, ਇਹ ਖਤਮ ਲਈ ਕਾਰਨ ਹੋ ਜਾਂਦੇ ਨੇ ਇਹ। ਤੇ ਫਿਰ ਜੇ ਸਰਕਾਰ ਨੇ ਕਾਨੂੰਨ ਬਣਾਇਆ ਤੇ ਡੈਫੀਨੇਟਲੀ ਸਾਨੂੰ ਉਸ ਕਾਨੂੰਨ ਦੇ ਅਧੀਨ ਰਹਿ ਕੇ, ਕਾਨੂੰਨ ਦੇ ਵਿੱਚ ਰਹਿ ਕੇ ਉਹ ਕਰਜ਼ਿਆਂ ਨੂੰ ਰਾਈਟ ਆਫ ਕਰ ਲੈਣਾ ਚਾਹੀਦਾ, ਮਾਫ਼ ਕਰਵਾ ਲੈਣਾ ਚਾਹੀਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਪ੍ਰੈਸ਼ਰ ਸਟਾਰਟ ਲੈ ਲੈਣਾ ਚਾਹੀਦਾ। ਮੈਂ ਤਾਂ ਇਹ ਕਾਨੂੰਨ ਦੇ ਬਾਰੇ ਦੱਸ ਰਿਹਾ ਜੀ ਵੀ ਇਸ ਕਾਨੂੰਨ ਦੇ ਤਹਿਤ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ ਦੇ ਤਹਿਤ ਬਰਾੜ ਸਾਹਿਬ ਤੁਸੀਂ ਆਪਣੇ ਕਰਜ਼ੇ ਵੀ ਮਾਫ਼ ਕਰਵਾ ਸਕਦੇ ਹੋ, ਜਿਹੜੇ ਤੁਹਾਡੇ ਕੋਲ ਐਸਟ ਨੇ ਥੋੜੇ ਬਹੁਤੇ ਪਏ ਜਾਂ ਤੁਹਾਨੂੰ ਡਰ ਆ ਕਿਤੇ ਤੁਹਾਡੀ ਕਿਸੇ ਕਾਰਨ ਛੁੱਟੇ ਕੌਂਪਨਾ ਕਾਰਨ ਹੋ ਜਾਣ, ਉਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ। ਕਿਸੇ ਵੀ ਭੈਣ ਭਰਾ ਨੂੰ ਕ੍ਰੈਡਿਟ ਨੂੰ ਨਵੇਂ ਸਿਰਿਓਂ ਰੀਸਟੈਬਲਿਸ਼ ਕਰਨ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਆ, ਕੋਈ ਕਰਜ਼ਿਆਂ ਨੂੰ ਮਾਫ਼ ਕਰਾਉਣ ਸੰਬੰਧੀ ਜਾਣਕਾਰੀ ਚਾਹੀਦੀ ਆ, ਤਾਂ ਉਹ ਸਾਡਾ ਆਫਿਸ ਲਾਈਨ ਤੇ ਕੰਟੈਕਟ ਕਰ ਸਕਦੇ ਨੇ 416-500-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ। ਆਫਿਸ ਦਾ ਫੋਨ ਨੰਬਰ 416-500-3100।
ਮਿਹਰਬਾਨੀ ਜੀ ਹੁੰਦਲ ਸਾਹਿਬ, ਬਹੁਤ ਬਹੁਤ ਧੰਨਵਾਦ। ਲਓ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀ, ਬਰਥਡੇਜ, ਕਾਰਪੋਰੇਟ ਇਵੈਂਟ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, Sprenza Banquet Hall, 510 Deerhurst Drive, Brampton. Call karo 905-793-3456, 905-793-3458.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਦ ਮੈਟਲ ਕਰਾਫਟ ਕੰਪਨੀ ਵਾਲੇ ਸਪਾਂਸਰ ਕਰਦੇ ਨੇ। ਨੰਬਰ ਇਹਨਾਂ ਦਾ 647-535-3424 ਹੈ, 6475353424। ਇੱਥੇ ਤੁਸੀਂ ਜਸ ਬਾਈ ਜੀ ਨਾਲ ਗੱਲਬਾਤ ਕਰ ਸਕਦੇ ਹੋ। 647-535-3424। ਇਹ ਕਰਦੇ ਕੀ ਨੇ ਜੀ, ਤੁਸੀਂ ਫਾਇਰ ਪਲੇਸ ਵਾਲ ਲਾਉਣੀ ਹੈ, ਫਾਇਰ ਪਲੇਸ ਲਾਉਣੇ ਨੇ, ਤੁਸੀਂ ਹੈਵੀ ਡਿਊਟੀ ਸਟੀਲ ਡੋਰਸ, ਵਿੰਡੋ ਗ੍ਰਿਲਸ ਲਾਉਣੀਆਂ ਨੇ, ਕਸਟਮ ਮੇਡ ਕਾਫੀ ਟੇਬਲ, ਡਾਇਨਿੰਗ ਟੇਬਲ, ਬੜਾ ਇਹਨਾਂ ਦਾ ਨਾ ਇਹਨਾਂ ਦਾ ਸਾਫ ਸਫਾਈ ਵਾਲਾ ਕੰਮ ਆ, ਬੜਾ ਬੜੇ ਯੂਨੀਕ ਡਿਜ਼ਾਇਨ ਨੇ ਗ੍ਰਿਲਸ ਐਂਡ ਗ੍ਰਿਲਸ ਦੇ ਹੀ ਇਹਨਾਂ ਕੋਲੇ ਨਾ, ਵਿੰਡੋ ਗ੍ਰਿਲਸ ਦੇ ਹੀ ਕੋਈ 1000 ਦੇ ਕਰੀਬ ਡਿਜ਼ਾਇਨ ਨੇ ਇਹਨਾਂ ਕੋਲੇ, ਤੇ ਡਾਇਨਿੰਗ ਟੇਬਲ, ਕੌਫੀ ਟੇਬਲ, ਫਾਇਰ ਪਲੇਸ ਜਿਵੇਂ ਮੈਂ ਦੱਸਿਆ। ਅੱਜ ਕੱਲ੍ਹ ਦਰਵਾਜ਼ਾ ਮੈਂ ਤਾਂ ਕਹਿੰਦਾ ਵੀ ਅੱਜ ਕੱਲ੍ਹ ਲੋਕ ਥੋੜ੍ਹਾ ਜਿਹਾ ਇਨਸਿਕਿਓਰ ਫੀਲ ਕਰਦੇ ਨੇ ਤੇ ਕਹਿੰਦੇ ਜੀ ਦਰਵਾਜ਼ਾ ਤੋੜ ਕੇ ਕੋਈ ਅੰਦਰ ਨਾ ਆ ਜੇ, ਤੇ ਜੇ ਤੁਹਾਨੂੰ ਡਰ ਲੱਗਦਾ, ਵੈਸੇ ਤਾਂ ਐਡੀ ਕੋਈ ਗੱਲ ਨਹੀਂ ਹੈਗੀ, ਇੱਥੇ ਕਿਹੜਾ ਕੈਸ਼ ਪਿਆ ਹੁੰਦਾ, ਪਰ ਫਿਰ ਵੀ ਕਈ ਵਾਰੀ ਤੁਹਾਨੂੰ ਪਤਾ ਇੱਥੇ ਕਮਲੇ ਬਹੁਤ ਤੁਰੇ ਫਿਰਦੇ ਨੇ ਅੱਜ ਕੱਲ੍ਹ, ਕਮਲਿਆਂ ਦੀ ਗਿਣਤੀ ਵੱਧ ਗਈ ਹੈ, ਕਮਲੇ ਨਹੀਂ ਜੀ ਬੇਈਮਾਨ ਕਹਿ ਲਓ, ਹੈ ਨਾ, ਦਰਵਾਜ਼ਾ ਦਰਵਾਜ਼ਾ ਤੋੜ ਕੇ ਅੰਦਰ ਆ ਜਾਂਦੇ ਨੇ, ਘਰਾਂ ਘੁਰਾਂ ਵੀ ਚੋਰੀ ਕਰਦੇ ਨੇ ਉਹ। ਚਲੋ ਉਹ ਮੈਂ ਤਾਂ ਹੁਣ ਉਹ ਇਸ਼ੂ ਅਲੱਗ ਹੈਗਾ, ਫਿਰ ਕਿਤੇ ਗੱਲਬਾਤ ਕਰਾਂਗੇ, ਪਰ ਇਹ ਹੈ ਵੀ ਜੇ ਤੁਸੀਂ ਇਨਸਿਕਿਓਰ ਫੀਲ ਕਰਦੇ ਹੋ, ਤੁਹਾਨੂੰ ਲੱਗਦਾ ਦਰਵਾਜ਼ਾ ਤੋੜ ਕੇ ਅੰਦਰ ਆ ਜਾਓ, ਇਹ ਇਹਨਾਂ ਦੇ ਘਰ ਦਾ ਦਰਵਾਜ਼ਾ, ਇਹ ਜਿਹੜਾ ਦਰਵਾਜ਼ਾ ਬਣਾਉਂਦੇ ਨੇ ਜੀ, ਉਹ ਟੁੱਟਦਾ ਨਹੀਂ ਕਦੇ ਵੀ, ਬਸ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਏ। ਇਹ ਵੀ ਵਿੰਡੋ ਗ੍ਰਿਲਸ ਕਹਿੰਦੇ ਨੇ, ਅਸੀਂ ਇਹੋ ਜਿਹੇ ਬਣਾਉਣੇ, ਬੰਦਾ ਘਰੇ ਨਹੀਂ ਐਂਟਰ ਹੋ ਸਕਦਾ ਤੁਹਾਡੇ ਕੋਈ। 647-535-3424 ਨੰਬਰ ਆ ਜੀ, 6475-353-4-24। ਅਮਨਦੀਪ ਕਪਲਾ ਆਸਰਾ ਲੋਇਰਸ ਵਾਲੇ, ਇਹ ਜੀ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਰੀਅਲ ਸਟੇਟ ਕਲੋਜ਼ਿੰਗ ਆ ਤੁਹਾਡੀ, ਕੋਈ ਪ੍ਰਾਪਰਟੀ ਵੇਚੀ ਖਰੀਦੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ, ਘਰ ਕੋਈ ਕੌਂਡੋ ਆ ਜਾਂ ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ, ਤੇ ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਕਰ ਲਿਓ, 905-455-2020-905-456-2020 ਆਸਰਾ ਲੋਇਰ ਦਾ ਨੰਬਰ ਆ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਉਹਨਾਂ ਦਾ ਨੰਬਰ ਆ। ਕੋਈ ਵਰਕ ਪਰਮਿਟ ਦੀ ਸਮੱਸਿਆ, ਕੋਈ ਰਿਸ਼ਤੇਦਾਰ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ, ਉਹਨੂੰ ਕਿਸੇ ਕੰਮ ਦੇ ਵਿੱਚ ਮਹਾਰਤ ਹੈਗੀ ਆ, ਕੋਈ ਸਕਿੱਲ ਆ ਉਹਦੇ ਕੋਲ, ਜਿਹੜੇ ਸਕਿੱਲਸ ਵਾਲਿਆਂ ਦੀ ਇੱਥੇ ਜ਼ਰੂਰਤ ਹੈਗੀ ਆ, ਜ਼ਰੂਰ ਇਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ। ਮੈਥੋਂ ਅਜੇ ਫੋਨ ਪੁੱਛਦੇ ਨੇ ਜੀ ਸਟੂਡੀਓ ਦਾ, ਦੋਸਤੋ 416-620-1778 ਤੇ ਕਾਲ ਕਰ ਲਿਆ ਕਰੋ ਜੇ ਗੱਲਬਾਤ ਕਰਨੀ ਹੋਵੇ, 416-620-1778, 416-620-1778 ਸਾਡੇ ਸਟੂਡੀਓ ਦਾ ਨੰਬਰ ਹੁੰਦਾ। ਗੱਲਬਾਤ ਆਪਣੀ ਚੱਲ ਰਹੀ ਸੀ ਜੀ ਬਈ 78 ਸਾਲ ਹੋ ਗਏ ਕਹਿੰਦੇ ਦੇਸ਼ ਨੂੰ ਆਜ਼ਾਦੀ ਮਿਲਿਆ ਨੂੰ, 5-7 ਸਾਲ ਦਾ ਆਜ਼ਾਦ ਵਿਕਾਸ ਹੋਵੇ, ਕੋਈ ਰੈਸਟ੍ਰਿਕਸ਼ਨ ਨਾ ਹੋਵੇ, ਕੋਈ ਬੰਦਿਸ਼ ਨਾ ਹੋਵੇ, ਤੇ 5-7 ਸਾਲਾਂ ਚ ਹੀ ਕੋਈ ਦੇਸ਼ ਆ ਜਿਹੜਾ ਬਹੁਤ ਅੱਗੇ ਨਿਕਲ ਸਕਦਾ। 20-25 ਸਾਲ ਤਾਂ ਬਹੁਤ ਹੁੰਦੇ ਨੇ, ਤੇ 30-35 ਸਾਲ ਤਾਂ ਇੰਨੇ ਹੁੰਦੇ ਨੇ ਵੀ ਜੇ ਪਲੈਨਿੰਗ ਕੀਤੀ ਹੋਵੇ ਤੇ ਬਹੁਤ ਤਰੱਕੀ ਹੋ ਸਕਦੀ ਆ, ਤੇ ਸਾਡੇ ਵਾਲਿਆਂ ਦਾ ਹਾਲ ਇੰਨਾ ਜੀ ਕੀ ਦੱਸੀਏ, ਅਨਪੜ੍ਹਤਾ ਇੰਨੀ ਹੈ, ਅਨਪੜ੍ਹਤਾ ਦੇ ਵਿੱਚ ਵੀ ਮੇਲਸ ਦੇ ਵਿੱਚ ਅਨਪੜ੍ਹਤਾ ਦੀ ਪਰਸੈਂਟੇਜ ਹੋਰ ਆ, ਫੀਮੇਲਸ ਦੇ ਵਿੱਚ ਹੋਰ ਆ, ਤੇ ਜਿਹੜੇ ਪੜ੍ਹੇ ਲਿਖੇ ਵੀ ਆ, ਮਾਫ਼ ਕਰਨਾ, ਪੜ੍ਹਿਆ ਲਿਖਿਆ ਦਾ ਹਾਲ ਵੀ ਅਨਪੜ੍ਹ ਵਰਗਾ। ਦੇਖੋ ਅਨਪੜ੍ਹਤਾ ਤਾਂ ਇਹ ਆ ਨਾ ਵੀ ਚਲੋ ਕਿਸੇ ਨੂੰ ਕੋਈ ਵਿਚਾਰੇ ਨੂੰ ਮੌਕਾ ਹੀ ਨਹੀਂ ਮਿਲਿਆ ਗਾ, ਉਹਦੇ ਕੋਲ ਆਰਥਿਕ ਸਾਧਨ ਨਹੀਂ ਹੈ, ਪਿੰਡਾਂ ਦੇ ਵਿੱਚ ਸਕੂਲ ਨਹੀਂ, ਜਿਹੜੇ ਸਕੂਲ ਵੀ ਇਹੋ ਜਿਹੇ ਆ, ਹੁਣ ਕੀ ਦੱਸੀਏ ਤੁਹਾਨੂੰ ਬਈ, ਸਕੂਲਾਂ ਦੇ ਵਿੱਚ ਜਿਹੜੇ ਸਬਜੈਕਟ ਵੀ ਹੈ, ਜੇ ਕਿਸੇ ਨੂੰ ਸਾਇੰਸ ਮੈਥਸ ਪੜ੍ਹਨਾ ਹੋਵੇ ਤਾਂ 20-25 ਕਿਲੋਮੀਟਰ ਅਜੇ ਵੀ ਚੱਲ ਕੇ ਜਾਣਾ ਪੈਂਦਾ, ਤੇ ਦੂਜੇ ਪਾਸੇ ਕਾਨਵੈਂਟ ਸਕੂਲ ਨੇ ਵੱਡੇ ਲੋਕਾਂ ਵਾਸਤੇ, ਹੈਨਾ, ਉਹਨਾਂ ਦੇ ਬੱਚੇ ਆ ਜਿਹੜੇ ਘਰੇ ਵੀ ਟਿਊਟਰ ਰੱਖੇ ਹੋਏ ਨੇ, ਤੇ ਦੂਜੇ ਪਾਸੇ ਆਮ ਜਨਤਾ 80-85% ਉਹ ਇਲ ਦੀ ਥਾਂ ਕੁੱਕੜ ਨਹੀਂ ਆਉਂਦਾ ਹੁੰਦਾ, ਤੇ ਪਾਸ ਕਰੀ ਜਾਓ ਪਾਸ ਕਰੀ ਜਾਓ ਬਸ, ਨਾ ਟੀਚਰ ਪੜ੍ਹਾਉਣਾ ਹੁੰਦਾ ਟੀਚਰਾਂ ਨੇ, ਪੈਸੇ ਦੇ ਕੇ ਟੀਚਰ ਰੱਖੇ ਹੁੰਦੇ ਨੇ ਸਰਕਾਰ ਨੇ, ਕਦੇ ਅਕਾਲੀਆਂ ਨੇ ਰੱਖ ਲਏ, ਕਦੇ ਕਾਂਗਰਸੀਆਂ ਨੇ ਰੱਖ ਲਏ, ਕੀ ਦੱਸੀਏ ਤੁਹਾਨੂੰ। ਹੈਲਥ ਸਰਵਿਸ ਦਾ ਇਹ ਹਾਲ ਆ ਵੀ ਪਹਿਲੀ ਗੱਲ ਤਾਂ ਤਕੜੇ ਲੋਕ ਹੀ ਹੈਲਥ ਸਰਵਿਸ ਅਫੋਰਡ ਕਰ ਸਕਦੇ ਆ, ਪਬਲਿਕ ਹੈਲਥ ਦਾ ਇੰਨਾ ਮਾੜਾ ਹਾਲ ਕਰਤਾ ਬਈ, ਹਸਪਤਾਲ ਜਿਹੜੇ ਪਿੰਡਾਂ ਜਾਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਆ, ਹਸਪਤਾਲ ਦੀਆਂ ਬਿਲਡਿੰਗਾਂ ਦਾ ਇਹ ਹਾਲ ਦੇਖ ਲਓ ਕੀ ਆ, ਹਸਪਤਾਲ ਹੈਗੇ ਆ, ਡਾਕਟਰ ਹੈ ਨਹੀਂ, ਡਾਕਟਰ ਹੈਗਾ ਕੰਪਾਊਂਡਰ ਹੈ ਨਹੀਂ, ਕੰਪਾਊਂਡਰ ਹੈਗਾ ਦਵਾਈ ਹੈ ਨਹੀਂ, ਦਵਾਈ ਹੈਗੀ ਆ ਤਾਂ ਜਾਲੀ ਆ, ਬੁਰਾ ਹਾਲ ਹੋਇਆ ਹੋਇਆ ਸਾਰੇ ਪਾਸੇ, ਮਤਲਬ ਕਿੱਥੇ ਕਿੱਥੇ ਗੱਲ ਕਰੀਏ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾਦਰ,
ਆਪਣੇ ਕੋਲ 2 ਮਿੰਟ ਨੇ ਜੀ।
ਹਾਂਜੀ ਹਾਂਜੀ ਹਾਂਜੀ
ਹਾਂਜੀ ਹਾਂਜੀ ਬੋਲੋ, 2 ਮਿੰਟ ਨੇ ਵੀਰ ਜੀ।
ਹਾਂਜੀ ਹਾਂਜੀ ਹਾਂ, ਕੋਈ ਗੱਲ ਨਹੀਂ, ਥੋੜਾ ਮੈਂ ਕਿਹਾ ਤੁਸੀਂ ਗੱਲ ਤਾਂ ਸਹੀ ਕਰ ਰਹੇ ਹੋ ਸਾਰੀ, ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਤੇ ਡੈਲਸ ਦੀ, ਇਹ ਵੀ ਇੱਕ ਰੇਡੀਓ ਹੋਰ ਸੀਗਾ ਉਹਤੇ ਬੜਾ ਚੱਲਦਾ ਸੀ, ਉਹਤੇ ਵੀ ਆ ਤੁਹਾਡੇ ਵਾਲੀ ਗੱਲ ਮੈਂ ਦੱਸ ਕਹੀ ਸੀਗੀ ਵੀ 10% ਲੋਕਾਂ ਕੋਲ ਤਾਂ ਪੈਸਾ ਜਾ ਰਿਹਾ ਬਈ, ਤੁਸੀਂ ਕਿਹੜੇ ਦੇਸ਼ ਦੀ ਗੱਲ ਕਰ ਰਹੇ ਹੋ ਬਈ, ਤੇ ਫਿਰ ਜਿਹੜੀ ਉੱਥੇ ਸਕੂਲ ਆ ਨਾ ਜੀ, 10 ਸਾਲਾਂ ਦੇ ਵਿੱਚ 99,000 ਸਕੂਲ ਬੰਦ ਕਰ ਦਿੱਤੇ ਗਏ,
ਸੈਕੰਡਰੀ ਸਕੂਲ, ਗੁਰਦੁਆਰੇ ਮੰਦਰ ਕਿੰਨੇ ਖੁੱਲੇ ਸਕੂਲ, ਸੋਰੀ ਮਾਫ਼ੀ ਚਾਹੁੰਦਾ,
43,000 ਪ੍ਰਾਈਵੇਟ ਸਕੂਲ ਖੋਲ ਦਿੱਤੇ ਆ।
ਯਾ ਯਾ ਡੇਰੇ ਮੰਦਰ ਗੁਰਦੁਆਰੇ ਕਿੰਨੇ ਖੋਲੇ ਨੇ, ਸਕੂਲ ਤਾਂ ਚਲੋ ਬੰਦ ਹੋ ਗਏ।
ਪੱਕੀ ਹੋ ਰਹੀ ਆ ਨਾ ਜੀ?
ਹਾਂਜੀ ਹਾਂਜੀ
ਹਾਂਜੀ, ਮਿਹਰਬਾਨੀ ਜੀ,
ਮਿਹਰਬਾਨੀ, ਧੰਨਵਾਦ ਧੰਨਵਾਦ।
ਥੋੜੇ ਟਾਈਮ ਦੇ ਵਿੱਚ ਤੁਸੀਂ ਕਾਫੀ ਕੁਛ ਕਹਿ ਜਾਂਦੇ ਹੋ, ਥੈਂਕ ਯੂ।
ਮਿਹਰਬਾਨੀ ਮਿਹਰਬਾਨੀ, ਧੰਨਵਾਦ। ਦੋਸਤੋ ਗੱਲ ਇਹ ਹੈ ਬਈ, ਜਿਹਨੂੰ ਕਿਹਾ ਜਾਂਦਾ ਨਾ ਵੀ ਦੇਸ਼ ਦੀ ਤਰੱਕੀ ਹੋ ਗਈ, ਵੀ ਇੰਨੇ ਪਰਸੈਂਟ ਕਹਿਣਗੇ ਜੀ 74% ਲਿਟਰੇਸੀ ਰੇਟ ਆ, 74% ਕਹਿੰਦੇ ਲੋਕ ਪੜ੍ਹ ਗਏ ਆ। ਮੈਂ ਇਹ ਗੱਲ ਕਰ ਰਿਹਾ ਸੀ ਉਹਦੇ ਵਿਚ ਵੀ, ਕਹਿੰਦੇ ਮੇਲਸ ਦਾ 82% ਲਿਟਰੇਸੀ ਰੇਟ ਆ ਤੇ ਔਰਤਾਂ ਦੇ ਵਿਚ 65% ਆ। ਅੱਛਾ, ਔਰਤਾਂ ਦੀ ਸਥਿਤੀ ਹੋਰ ਵੀ ਮਾੜੀ ਆ, ਮੈਨੂੰ ਕਈ ਵਾਰੀ ਨਾ ਇੱਥੇ ਸ਼ਬਦ ਨਹੀਂ ਲੱਭਦੇ, ਮੈਂ ਕੀ ਦੱਸਾਂ। ਤੁਸੀਂ ਰਿਪੋਰਟਸ ਪੜੋਗੇ, ਤੁਸੀਂ ਕਹੋਗੇ ਵੀ ਇਹ ਰਿਪੋਰਟ ਗਲਤ ਆ। ਆਪਾਂ ਤਾਂ ਪੰਜਾਬ ਦੀ ਹਾਲਤ ਨਾ, ਪੰਜਾਬ ਫੇਰ ਵੀ ਬਾਕੀ ਸੂਬਿਆਂ ਨਾਲੋਂ ਬਹੁਤ ਅੱਗੇ ਰਿਹਾ ਖੇਤੀ ਪ੍ਰਧਾਨ, ਮਤਲਬ ਜਿਹੜਾ ਖੇਤੀ ਵਾਲਾ ਸੂਬਾ ਸੀਗਾ, ਖੇਤੀ ਪ੍ਰਧਾਨ ਸੂਬਾ ਕਿਹਾ ਗਿਆ ਪੰਜਾਬ ਨੂੰ ਪਹਿਲਾਂ। ਹੁਣ ਤਾਂ ਚਲੋ ਪਰ ਕੈਪਟਾ ਇਨਕਮ ਘੱਟ ਗਈ ਹੈ ਪੰਜਾਬ ਚ, ਪਰ ਬਹੁਤ ਬਹੁਤ ਸਾਲ ਪੰਜਾਬ ਪਹਿਲੇ ਨੰਬਰ ਤੇ ਰਿਹਾ ਜੀ। ਲੋਕਾਂ ਦਾ ਲਾਈਫ ਸਟਾਈਲ, ਮਿਹਨਤੀ ਲੋਕ ਨੇ ਤੇ ਉਹ ਥੋੜਾ ਜਿਹਾ ਵਧੀਆ। ਬਾਕੀ ਸੂਬਿਆਂ ਚ ਤਾਂ ਇੰਨਾ ਕੁ ਮਾੜਾ ਹਾਲ ਆ ਕਈ ਥਾਵਾਂ ਤੇ, ਇੰਨੀ ਕੁ ਗਰੀਬੀ ਆ। ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਣਾ, ਪਰ ਮੈਂ ਤੁਹਾਨੂੰ ਦੱਸ ਕੇ ਜ਼ਰੂਰ ਜਾਣਾ। ਜੰਗਲੀ ਇਲਾਕਿਆਂ ਦੇ ਵਿੱਚ ਜਿੱਥੇ ਆਦੀਵਾਸੀ ਰਹਿੰਦੇ ਨੇ, ਜਿਨ੍ਹਾਂ ਦੀਆਂ ਜ਼ਮੀਨਾਂ ਸਰਕਾਰ ਖੋਹਣ ਲੱਗੀ ਹੋਈ ਆ, ਹੁਣ ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਦੇਣ ਲੱਗੀ ਹੋਈ ਆ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ 85-87 ਚ, ਅਸੀਂ ਡਾਟਾ ਪੜ੍ਹਦੇ ਹੁੰਦੇ ਸੀ, ਝੁੱਗੀਆਂ ਝੌਂਪੜੀਆਂ ਚ ਰਹਿੰਦੇ ਹੋਏ ਜੰਗਲਾਂ ਦੇ ਵਿੱਚ ਲੋਕ ਸੀ ਜਿਹੜੇ ਆਪਦਾ ਗੁਜ਼ਾਰਾ ਫਲ ਫਰੂਟ ਪੱਤੇ ਖਾ ਕੇ ਕਰਦੇ ਹੁੰਦੇ ਸੀ। ਲੇਡੀਜ਼ ਕੋਲੇ ਆਪਣਾ ਸਰੀਰ ਢੱਕਣ ਲਈ ਕੱਪੜਾ ਨਹੀਂ ਸੀ ਹੁੰਦਾ, ਇੱਕੋ ਹੀ ਝੌਂਪੜੀ ਦੇ ਵਿੱਚ ਇੱਕ ਚਾਦਰ ਹੁੰਦੀ ਸੀ, ਇੱਕ ਔਰਤ ਆ ਜਿਹੜੀ ਬਾਹਰ ਜਾਂਦੀ ਹੁੰਦੀ ਸੀ ਉਹ ਚਾਦਰ ਲੈ ਕੇ, ਤੇ ਦੂਸਰੀ ਔਰਤ ਦੇ ਸਰੀਰ ਤੇ ਕੋਈ ਕੱਪੜਾ ਨਹੀਂ ਹੁੰਦਾ, ਕਿਉਂਕਿ ਅਫੋਰਡ ਹੀ ਨਹੀਂ ਸੀ ਕਰ ਸਕਦੇ। ਤੇ ਜਦੋਂ ਇੱਕ ਔਰਤ ਜਿਹੜੀ ਘਰ ਦੇ ਅੰਦਰ ਆ ਗਈ, ਦੂਜੀ ਔਰਤ ਨੇ ਬਾਹਰ ਜਾਣਾ, ਉਹਨੇ ਉਹੀ ਚਾਦਰ ਲਪੇਟ ਕੇ ਜਾਣਾ। ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ ਦੋਸਤੋ? ਇਹ 85-87 ਦੀਆਂ ਗੱਲਾਂ ਨੇ, ਤੇ ਮੈਂ ਸਮਝਦਾ ਵੀ ਅੱਜ ਵੀ ਹਾਲਤ ਉਵੇਂ ਹੀ ਆ। ਅੱਜ ਇਹ ਕਹਿੰਦੇ ਵੀ ਜੰਗਲੀ ਜਿਹੜੇ ਲੋਕ ਨੇ ਨਾ, ਉਹਨਾਂ ਨੂੰ ਮਾਰ ਦਿਓ, ਜੰਗਲਾਂ ਨੂੰ ਕਬਜ਼ੇ, ਕਿਉਂਕਿ ਉਹ ਅਡਾਨੀਆਂ ਨੂੰ ਦੇਣੀ ਆ ਲੈਂਡ ਸਾਰੀ, ਮਲਟੀਨੈਸ਼ਨਲ ਕਾਰਪੋਰੇਸ਼ਨ ਨੂੰ ਦੇਣੀ ਆ ਲੈਂਡ। ਉਹ ਇੰਨੇ ਖਣਿਜ ਪਦਾਰਥ ਨੇ ਉੱਥੇ, ਉਹਨਾਂ ਤੋਂ ਹੀ ਲੋਕ ਪੈਸਾ ਕਮਾਈ ਜਾਂਦੇ, ਜਿਹੜੇ ਵੱਡੇ ਲੋਕ ਨੇ ਉਹ ਅਮੀਰ ਹੋ ਰਹੇ ਨੇ। ਨੈਸ਼ਨਲ ਵੈਲਥ ਆ ਜਿਹੜੀ, ਉਹ ਆਮ ਲੋਕਾਂ ਕੋਲ ਤਾਂ ਪਹੁੰਚ ਹੀ ਨਹੀਂ ਰਹੀ। ਜਿਹੜੀ ਵੈਲਥ ਆਮ ਲੋਕ ਕ੍ਰੀਏਟ ਕਰ ਰਹੇ ਆਪਣੀ ਫਿਜ਼ੀਕਲ ਲੇਬਰ ਕਰਕੇ, ਉਹ ਵੈਲਥ ਉਹਨਾਂ ਨੂੰ ਮਿਲ ਨਹੀਂ ਰਹੀ। ਆਹ ਤਾਂ ਹੁਣ ਮੈਂ ਡਾਟਾ ਨਹੀਂ ਦਿੰਦਾ ਵੀ ਜਿਹੜਾ ਤੁਹਾਨੂੰ ਦੱਸਿਆ, 1,000 ਰੁਪਈਆ ਜਿਹੜਾ ਮਹੀਨੇ ਦਾ, ਕਹਿੰਦੇ ਇਹ ਗਰੀਬੀ ਰੇਖਾ ਜੀ। 1,000 ਦਾ ਕੀ ਆਉਂਦਾ ਦੱਸੋ? ਜਿਹੜੇ ਪਰਿਵਾਰ ਦੇ 2 ਬੱਚੇ ਆ, ਜਾਂ ਨਾ ਹੀ ਨਹੀਂ ਵੀ ਬੱਚਾ ਇਕੱਲਾ ਹੀ ਬੰਦਾ, 1,000 ਰੁਪਈਏ ਚ ਗੁਜ਼ਾਰਾ ਹੁੰਦਾ ਉਹਦਾ ਜੀ? ਇਹ ਹਾਲਤ ਆ। ਵਜਾਓ ਜੀ ਢੋਲ ਆਜ਼ਾਦੀ ਦੇ, ਜਿਹਨੇ ਵਜਾਉਣੇ ਆਪਾਂ ਤਾਂ ਵਜਾਉਣੇ ਨੀਗੇ, ਆਪਾਂ ਤਾਂ ਹੈਗੇ ਪੰਜਾਬ ਤੋਂ, ਤੇ ਸਾਡੇ ਵੱਡੇ ਵਡੇਰੇ ਆ ਜਿਹੜੇ, ਉਹਨਾਂ ਨੇ ਬੜਾ ਮੁੱਲ ਪੇ ਕੀਤਾ ਜੀ ਇਹ ਜਿਹੜੀ ਸੋ ਕਾਲਡ ਤੁਸੀਂ ਕਹਿ ਲਓ ਵੰਡ ਦੇ ਲਈ। ਪਤਾ ਨਹੀਂ ਉਦੋਂ ਕਿਵੇਂ ਡਿਸੀਜਨ ਹੋਇਆ, ਕੀ ਹੋਇਆ ਕੀ ਨਹੀਂ ਹੋਇਆ। ਸਾਡਾ ਸਮਾਂ ਹੋ ਗਿਆ ਜੀ ਸਮਾਪਤ, ਮੈਨੂੰ ਹੋ ਗਿਆ ਇਸ਼ਾਰਾ, ਤੇ ਆਪਾਂ ਹੁਣ ਫਿਰ ਮੰਡੇ ਨੂੰ ਮਿਲਾਂਗੇ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
आपको पर्सनल सपोर्ट वर्कर क्यों बनना चाहिए? दूसरों के जीवन में बदलाव लाने के लिए। केवल 5 महीनों में अपना सर्टिफिकेट प्राप्त करें और केयर के क्षेत्र में अपना करियर शुरू करें। अधिक जानने के लिए ontario.ca/go-psw पर जाइए। इसके लिए अदायगी ओंटारियो सरकार द्वारा की गई है।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किया